And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਬਸ ਜੀ, ਠੀਕ ਠਾਕ। ਅੱਜ ਟਿਊਜ਼ਡੇ ਹੈ ਤੇ ਟਿਊਜ਼ਡੇ ਬਾਰੇ ਟਰੰਪ ਦੀ ਗੱਲ ਬੜੀ ਮਸ਼ਹੂਰ ਹੈ ਵੀ ਟਰੰਪ ਆਲਵੇਜ਼ ਚਿਕਨਸ ਆਊਟ, ਟਾਕੋ ਟਿਊਜ਼ਡੇ, ਟਾਕੋ ਟਿਊਜ਼ਡੇ। ਅੱਜ ਕਰਨਗੇ ਚਿਕਨ ਆਊਟ ਕੀ ਟਰੰਪ ਲਾਉਣਗੇ ਟੈਰਿਫ?
ਟਾਕੋ
ਤੱਕਦੇ ਰਹੋ, ਤੱਕਦੇ ਰਹੋ,
ਦੇਖਦੇ ਹਾਂ, ਪਤਾ ਲੱਗੇਗਾ। ਅੱਜ ਰਾਤ ਦੀ ਡੈਡਲਾਈਨ ਹੈ।
ਹਾਂ, ਕਿਉਂਕਿ ਅੱਜ ਅੱਧੀ ਰਾਤ ਤੋਂ ਬਾਅਦ ਜਿੱਦਾਂ ਹੀ 19 ਤਰੀਕ ਸ਼ੁਰੂ ਹੋਈ ਤਾਂ ਕੀ ਉਹ 50% ਟੈਰਿਫ ਫਿਰ ਇਫੈਕਟਿਵ ਹੋ ਜਾਏਗਾ ਜੋ ਟਰੰਪ ਨੇ ਪਿਛਲੇ ਮਹੀਨੇ ਜਿਹੜੇ ਹੁਕਮ ਸਾਈਨ ਕੀਤੇ ਸੀ ਤਿੰਨ, ਉਹਨਾਂ ਦੇ ਅਧੀਨ $28 billion ਦੇ ਕੈਨੇਡੀਅਨ ਗੁੱਡਸ ਉੱਪਰ 50% ਟੈਰਿਫ ਲੱਗਣਾ,
ਅਤੇ ਅੱਧੀ ਰਾਤ ਵੀ ਈਸਟਰਨ ਸਮੇਂ ਮੁਤਾਬਕ ਹੋਏਗੀ।
ਨੌ ਵਜੇ
ਤੋਂ ਹੀ ਫਿਰ ਟੈਰਿਫ ਪ੍ਰੈਕਟੀਕਲੀ ਸਪੀਕਿੰਗ।
ਮੈਨੂੰ ਲੱਗਦਾ ਟਰੰਪ ਨੂੰ ਐਟਲਾਂਟਿਕ ਟਾਈਮ ਦਾ ਨਹੀਂ ਪਤਾ ਹੋਣਾ, ਉਹ 1.5 ਘੰਟਾ ਹੋਰ ਵੀ ਅੱਗੇ, 4.5 ਘੰਟੇ ਦਾ ਫਰਕ ਆ।
ਸੋ ਉਹ ਦੁਨੀਆ ਵਾਸ਼ਿੰਗਟਨ ਦੇ ਆਲੇ ਦੁਆਲੇ ਘੁੰਮਦੀ ਹੈ, ਵਾਈਟ ਹਾਊਸ ਦੇ ਜਾਂ ਫਲੋਰੀਡਾ। ਸੋ ਯਾ, ਵੀਲ ਸੀ। ਬਾਕੀ ਵਿਜੇ ਜੀ, ਨੈਗੋਸੀਏਸ਼ਨਸ ਕਹਿ ਰਹੇ ਨੇ ਕਿ ਚੱਲ ਰਹੀਆਂ ਨੇ। ਕੱਲ੍ਹ ਫਿਰ ਮੁਲਾਕਾਤ ਹੋਈ ਆ ਡੋਮਿਨਿਕ ਲੇਬਲੋਂਗ, ਜੈਨਿਸ ਸ਼ਰੈਟ, ਜੇਮਿਸਨ ਗਰੀਅਰ ਨੂੰ ਮਿਲੇ ਤੇ ਵਰਚੁਅਲ ਮੀਟਿੰਗ ਹੋਈ ਤੇ ਦੱਸਿਆ ਜਾਂਦਾ ਕਿ ਉਹਦੇ ਵਿੱਚ ਹਾਰਵਰਡ ਲਟਨਿਕ ਜਿਹੜੇ ਅਮਰੀਕਾ ਦੇ ਕਾਮਰਸ ਸੈਕਟਰੀ ਨੇ, ਉਹ ਵੀ ਪਹਿਲੀ ਵਾਰ ਕਹਿੰਦੇ ਸ਼ਾਮਿਲ ਹੋਏ ਨੇ ਮੀਟਿੰਗ ਦੇ ਵਿੱਚ, ਤੇ ਇਹ ਮੀਟਿੰਗ 2.5 ਘੰਟੇ ਚੱਲੀ ਕੱਲ੍ਹ।
ਇੱਕ ਨਾ ਦੇਖੋ, ਇਹ ਵੀ ਇੱਕ ਧਾਰਨਾ ਹੈ ਕਿ ਡੋਨਲਡ ਟਰੰਪ ਨੇ ਜੇ ਕੋਈ ਡੀਲ ਨਾ ਕਰਨੀ ਹੋਵੇ ਜਾਂ ਇਹਦੇ ਵਿੱਚੋਂ ਜੇ ਕੁਝ ਕੱਢਣ ਪਾਉਣ ਨੂੰ ਨਾ ਹੋਵੇ ਤਾਂ ਗੱਲਬਾਤ ਇੰਨੀ ਜ਼ਿਆਦਾ ਹਰ ਰੋਜ਼ ਟਰੰਪ ਦੇ ਜਿਹੜੇ ਟੌਪ ਅਫੀਸ਼ੀਅਲਸ ਨੇ ਉਹਨਾਂ ਨੇ ਨਹੀਂ ਸੀ ਕਰਨੀ ਕਿ ਉਹਨਾਂ ਨੇ, ਕਿਉਂਕਿ ਟਰੰਪ ਦਾ ਤਰੀਕਾ ਇੱਕ ਇਹ ਵੀ ਹੈ ਨਾ ਕਿ ਐਨ ਨੇੜੇ ਆ ਕੇ ਗੱਲਬਾਤ ਤੋੜ ਦਿਉ ਅਤੇ ਕਹੋ ਜੀ ਦੈਟਸ ਇਟ, ਹੁਣ ਆਪਾਂ ਗੱਲ ਹੀ ਨਹੀਂ ਕਰ ਰਹੇ ਕਿਉਂਕਿ ਤੁਹਾਡੇ ਨਾਲ ਤਾਂ ਗੱਲ ਕਰਨ ਦਾ ਕੋਈ ਫਾਇਦਾ ਹੀ ਨਹੀਂ ਆ। ਸੋ ਦ ਫੈਕਟ ਕਿ ਇੰਗੇਜਮੈਂਟ ਇਜ਼ ਔਨ, ਗੱਲਬਾਤ ਜਾਰੀ ਹੈ, ਉਹਦੇ ਵਿੱਚੋਂ ਹੋ ਸਕਦਾ ਕੁਝ ਨਾ ਕੁਝ ਸਾਰਥਕ ਨਿਕਲੇ, ਪਰ ਕੀ ਹੋ ਕੀ ਰਿਹਾ, ਗੱਲਬਾਤ ਹੋ ਕੀ ਰਹੀ ਹੈ, ਉਹਦੇ ਬਾਰੇ ਕੋਈ ਬਹੁਤੀ ਡੀਟੇਲਸ ਵੀ ਨਹੀਂ ਸਾਂਝੀਆਂ ਕੀਤੀਆਂ ਜਾ ਰਹੀਆਂ। ਪ੍ਰਧਾਨ ਮੰਤਰੀ ਨੇ ਕੱਲ੍ਹ ਇਹ ਗੱਲ ਆਖੀ ਸੀ ਕਿ ਉਹਨਾਂ ਨੇ ਡੋਨਲਡ ਕਹਿੰਦੇ ਸੀ ਵੀ ਡੋਨਲਡ ਟਰੰਪ ਨਾਲ ਮੈਂ ਬੁੱਧਵਾਰ ਦੀ ਡੈਡਲਾਈਨ ਤੋਂ ਪਹਿਲਾਂ ਗੱਲ ਕਰਾਂਗਾ, ਅਤੇ ਵਾਸੂ ਜੀ ਕੱਲ੍ਹ ਉਹ ਗੱਲ ਪ੍ਰਧਾਨ ਮੰਤਰੀ ਅਤੇ ਡੋਨਲਡ ਟਰੰਪ ਵਿਚਕਾਰ ਹੋਈ ਵੀ ਹੈ ਫੋਨ 'ਤੇ।
ਯਾ, ਸੋ ਹੁਣ ਇਸ ਗੱਲ ਦੀ ਪੁਸ਼ਟੀ ਹੋ ਰਹੀ ਹੈ ਕਿ ਪ੍ਰਾਈਮ ਮਿਨਿਸਟਰ ਆਫਿਸ ਵੱਲੋਂ ਵੀ ਇਹਦੀ ਪੁਸ਼ਟੀ ਕੀਤੀ ਗਈ ਹੈ। ਬਸ ਇੰਨਾ ਹੀ ਦੱਸ ਰਹੇ ਨੇ ਕਿ ਵੀ ਗੱਲਬਾਤ ਫੋਨ 'ਤੇ ਹੋਈ ਹੈ ਮਾਰਕ ਕਾਰਨੀ ਅਤੇ ਡੋਨਲਡ ਟਰੰਪ ਦੀ, ਉਹਦੇ ਵਿੱਚ ਕੀ ਗੱਲਬਾਤ ਹੋਈ ਉਹ ਦੱਸ ਨਹੀਂ ਰਹੇ। ਅਤੇ ਕੱਲ੍ਹ ਵੀ ਪ੍ਰਾਈਮ ਮਿਨਿਸਟਰ ਜਦੋਂ ਸੇਂਟ ਜੌਨਸ ਦੇ ਵਿੱਚ ਸੀਗੇ ਉੱਥੇ ਉਹਨਾਂ ਨੇ ਗੱਲ ਕਹੀ, ਕਹਿੰਦੇ ਕਿ ਗੱਲਬਾਤ ਇੰਟੈਂਸਿਵ ਹੈ ਅਤੇ ਬਹੁਤ ਡੈਲੀਕੇਟ ਦੌਰ ਤੇ ਪਹੁੰਚੀ ਹੋਈ ਹੈ, ਬਹੁਤ ਨਾਜ਼ੁਕ ਸਥਿਤੀ ਹੈ, ਤੇ ਕਹਿੰਦੇ ਅਸੀਂ ਵੀ ਵੁਡ ਨਾਟ ਲਾਈਕ ਟੂ ਡਿਸਕਸ ਦਿਸ ਇਨ ਪਬਲਿਕ, ਨਾਓ ਇਜ਼ ਨਾਟ ਦਾ ਟਾਈਮ ਟੂ ਡਿਸਕਸ ਦਿਸ ਇਨ ਪਬਲਿਕ, ਕਿ ਆਮ ਜਨਤਕ ਤੌਰ 'ਤੇ ਇਹਦੇ ਬਾਰੇ ਗੱਲ ਕਰਨ ਦਾ ਕਹਿੰਦੇ ਕੋਈ ਤੁੱਕ ਨਹੀਂ ਬਣਦਾ। ਅਤੇ ਨਾਲ ਉਹਨਾਂ ਨੇ ਇਹ ਕਿਹਾ ਸੀ ਵੀ ਗੱਲਬਾਤ ਉਹ ਕਰਨਗੇ ਡੋਨਲਡ ਟਰੰਪ ਦੇ ਨਾਲ, ਅਤੇ ਉਹ ਗੱਲਬਾਤ ਉਹਨਾਂ ਨੇ ਕੱਲ੍ਹ ਸਵੇਰ ਤੋਂ ਬਾਅਦ, ਸੋ ਕੱਲ੍ਹ ਦੁਪਹਿਰੇ ਜਾਂ ਕੱਲ੍ਹ ਸ਼ਾਮੀ ਇਹ ਗੱਲਬਾਤ ਹੋਈ,
ਕੱਲ੍ਹ ਗੱਲ ਹੋਈ ਹੈ।
ਹਾਂਜੀ,
ਦੂਜੀ ਗੱਲ ਇਹ ਹੈ ਵਾਸੂ ਜੀ ਕਿ ਇਸ ਵੇਲੇ ਵੀ ਸਾਨੂੰ ਇਸ ਗੱਲ ਦੀ ਦੇਖੋ ਇੰਡੀਕੇਸ਼ਨ ਬੜੀ ਕਲੀਅਰ ਆ ਚੁੱਕੀ ਹੈ ਜੋ ਸੁਣਨ ਨੂੰ ਮਿਲ ਰਿਹਾ ਕਿ ਅਮਰੀਕਾ ਸੋਫਟਵੁੱਡ ਲੰਬਰ ਵਾਲੇ ਇਸ਼ੂ 'ਤੇ ਕੋਈ ਗੱਲ ਕਰਨ ਨੂੰ ਰਾਜ਼ੀ ਨਹੀਂ ਆ, ਅਤੇ ਜੇ ਸੋਫਟਵੁੱਡ ਲੰਬਰ 'ਤੇ ਗੱਲ ਨਹੀਂ ਹੁੰਦੀ ਤਾਂ ਅਫਕੋਰਸ ਇੱਥੇ BC ਦੇ ਵਿੱਚ, ਉੱਧਰ ਨਿਊ ਬ੍ਰੰਜ਼ਵਿਕ ਦੇ ਵਿੱਚ, ਈਵਨ ਕਿਊਬੈਕ ਦਾ ਵੀ ਏਰੀਆ ਜਿਹੜਾ ਫੋਰੈਸਟਰੀ ਸੈਕਟਰ ਆ ਉਹ ਇੰਪੈਕਟ ਹੋਣਾ, ਸੋ ਇਹਨੂੰ ਕਿਵੇਂ ਡੀਲ ਕੀਤਾ ਜਾਣਾ। ਫਿਰ ਅਮਰੀਕਾ ਵਾਲੇ ਕਹਿੰਦੇ ਆ ਸਾਨੂੰ ਡੇਅਰੀ ਸੈਕਟਰ ਦਾ ਵਾਧੂ ਐਕਸੈਸ ਦਿਓ, ਉਹ ਫਿਰ ਕਿਊਬੈਕ ਦੇ ਵਿੱਚ ਇੱਕ ਟੱਚੀ ਇਸ਼ੂ ਆ।
ਸੋ ਵਿਜੇ ਜੀ, ਹੁਣ ਇਹ ਗੱਲ ਜੇ ਆਪਾਂ ਨੂੰ ਪੂਰੀ ਸਮਝਣ ਦੀ ਕੋਸ਼ਿਸ਼ ਕਰੀਏ, ਇਹ ਗੱਲ ਕਲੀਅਰ ਹੈ ਕਿ ਮਲਟੀਪਲ ਫੇਜ਼ਸ ਦੇ ਵਿੱਚ ਓਵਰਆਲ ਨੈਗੋਸੀਏਸ਼ਨ ਹੋਣੀ ਹੈ। ਸੋ ਜਿਹੜੀ ਪਹਿਲੇ ਫੇਜ਼ ਦੀ ਨੈਗੋਸੀਏਸ਼ਨ ਆ, ਜੋ ਕਿ ਐਕਸਪੈਕਟਡ ਹੈ ਕਿ ਵੀ ਕੱਲ੍ਹ ਤੋਂ ਪਹਿਲਾਂ ਕੋਈ ਡੀਲ ਹੋ ਜਾਏ ਜੇ ਹੋਵੇ ਤਾਂ, ਅਤੇ ਉਹਦੇ ਵਿੱਚ ਤਾਂ ਗੱਲ ਸਿੱਧੀ ਸਿੱਧੀ ਹੈ ਕਿ ਕੈਨੇਡਾ ਇਹ ਚਾਹ ਰਿਹਾ ਕਿ ਜਿਹੜੀਆਂ ਸੈਕਟੋਰਲ ਟੈਰਿਫਸ ਨੇ ਉਹਨਾਂ ਦੇ ਵਿੱਚ ਸਾਨੂੰ ਥੋੜ੍ਹੀ ਜਿਹੀ ਰਾਹਤ ਮਿਲ ਜਾਏ, ਕਿਉਂਕਿ ਪਹਿਲਾਂ ਤਾਂ ਸਾਡੀ ਕੋਸ਼ਿਸ਼ ਸੀ ਵੀ ਉਹ ਟੈਰਿਫਸ ਹਟ ਜਾਣ, ਪਰ ਹੁਣ ਉਹ ਅਮਰੀਕਾ ਕਲੀਅਰ ਕਰ ਚੁੱਕਿਆ ਅਤੇ ਕੈਨੇਡਾ ਵੀ ਲਗਭਗ ਮੰਨ ਚੁੱਕਿਆ ਵੀ ਟੈਰਿਫਸ ਹਟਣੀਆਂ ਨਹੀਂ, ਘੱਟ ਸਕਦੀਆਂ ਨੇ। ਅਤੇ ਅਮਰੀਕਾ ਵੱਲੋਂ ਆਫਰ ਕੀਤਾ ਜਾ ਰਿਹਾ ਕਿ ਸਟੀਲ ਅਤੇ ਅਲੂਮੀਨੀਅਮ ਦੇ ਵਿੱਚ ਉਹ ਟੈਰਿਫ ਘਟਾਉਣ ਲਈ ਤਿਆਰ ਨੇ, ਜਿੰਨੀ ਉਹ ਘਟਾ ਰਹੇ ਨੇ ਉਹ ਵੀ ਕੈਨੇਡਾ ਨੂੰ ਪਸੰਦ ਨਹੀਂ ਆ ਰਹੀ ਗੱਲ। ਅਤੇ ਸੈਕਟੋਰਲ ਟੈਰਿਫਸ ਪ੍ਰਮੁੱਖ ਤੌਰ 'ਤੇ ਲੱਗੀਆਂ ਹੋਈਆਂ 4 ਸੈਕਟਰਸ ਦੇ ਵਿੱਚ, ਸਟੀਲ, ਅਲੂਮੀਨੀਅਮ, ਆਟੋ ਅਤੇ ਲੰਬਰ ਸੈਕਟਰ।
ਬਿਲਕੁਲ।
ਸੋ ਅਮੈਰੀਕਾ ਸਿਰਫ ਅਤੇ ਸਿਰਫ ਸਟੀਲ ਅਤੇ ਅਲੂਮੀਨੀਅਮ ਦੇ ਵਿੱਚ ਟੈਰਿਫ ਘਟਾਉਣ ਦਾ ਆਫਰ ਦੇ ਰਿਹਾ, ਅਤੇ ਉਹ ਆਟੋ ਸੈਕਟਰ ਦੇ ਵਿੱਚ ਕਹਿ ਰਹੇ ਨੇ ਵੱਖਰਾ ਫਾਰਮੂਲਾ ਹੋਏਗਾ, ਉਹ ਬਾਰੇ ਆਪਾਂ ਗੱਲ ਕਰਦੇ ਹਾਂ। ਅਤੇ ਸੋਫਟਵੁੱਡ ਲੰਬਰ ਬਾਰੇ, ਐਜ਼ ਯੂ ਮੈਂਸ਼ਨਡ, ਉਹ ਗੱਲ ਕਰਨ ਲਈ ਹੀ ਤਿਆਰ ਨਹੀਂ ਹੈਗੇ, ਅਤੇ ਇਹਦੇ ਬਦਲੇ ਵਿੱਚ, ਸੋ ਸੈਕਟੋਰਲ ਟੈਰਿਫਸ ਦੇ ਵਿੱਚ ਜਿਹੜੀ ਥੋੜ੍ਹੀ ਜਿਹੀ ਰਾਹਤ ਸਟੀਲ ਅਤੇ ਅਲੂਮੀਨੀਅਮ ਦੇ ਵਿੱਚ ਅਮੈਰੀਕਾ ਆਫਰ ਕਰ ਰਿਹਾ, ਇਹਦੇ ਬਦਲੇ ਵਿੱਚ ਸਾਡੇ ਕੋਲੋਂ ਕਈ ਤਰ੍ਹਾਂ ਦੀਆਂ ਕਨਸੈਸ਼ਨਸ ਉਹ ਮੰਗ ਰਹੇ ਨੇ।
ਕਾਫੀ ਲਿਸਟ ਹੈ ਕਹਿੰਦੇ ਪੂਰੀ ਲੰਬੀ ਇੱਕ, ਤੇ ਉਸ ਫਰਹਿਸਤ ਆਫਕੋਰਸ ਜਿਹੜਾ ਕੈਨੇਡੀਅਨ ਨੈਗੋਸ਼ੀਏਟਰਸ ਨੇ ਉਸ ਗੱਲ ਤੋਂ ਬੜੇ ਨਾ ਖੁਸ਼ ਨੇ। ਦੇਖੋ ਲੰਬਰ ਵਾਲੇ ਸੈਕਟਰ ਦੇ ਉੱਪਰ ਵੀ ਤਾਂ ਦੇਖੋ ਪੁਰਾਣੀਆਂ ਡਿਊਟੀਜ਼ ਚੱਲੀਆਂ ਹੁੰਦੀਆਂ, ਉਹਦਾ ਤਾਂ ਨਿਪਟਾਰਾ ਪਿਛਲੇ ਜਿਹੜਾ 30 ਸਾਲ ਤੋਂ ਨਹੀਂ ਹੋਇਆ ਉਹ ਹੁਣ ਵੀ ਇਸ ਜਦੋਂ ਬਾਕੀ ਹੋਰ ਖਿਲਾਰਾ ਪਿਆ ਉਹਦੇ 'ਚ ਤਾਂ ਹੋਣਾ ਨਹੀਂ, ਪਰ ਇਸ ਵੇਲੇ ਐਟਲੀਸਟ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿ ਜਿਹੜੇ ਲੰਬਰ ਦੇ ਉੱਪਰ ਜਾਂ ਵੁੱਡ ਪ੍ਰੋਡਕਟਸ ਦੇ ਉੱਪਰ ਟਰੰਪ ਨੇ ਨੈਸ਼ਨਲ ਸਿਕਿਉਰਿਟੀ ਦਾ ਹਵਾਲਾ ਦੇ ਕੇ ਉਹ 10% ਵਾਲਾ ਟੈਰਿਫ ਲਾਇਆ ਸੀ, ਵੀ ਐਟਲੀਸਟ ਉਹ ਤਾਂ ਹਟੇ ਵੀ ਕਿਤੇ ਉਹ ਤਾਂ ਕੁਛ ਤਾਂ ਕਦਮ ਥੱਲੇ ਉਤਰੀਏ। ਪਰ ਲੰਬਰ ਵਾਲੇ ਪਾਸੇ ਜਾਂ ਵੁੱਡ ਪ੍ਰੋਡਕਟਸ ਬਾਰੇ ਅਮਰੀਕਾ ਦੀ ਕੋਈ ਦਿਲਚਸਪੀ ਗੱਲ ਕਰਨ ਦੀ ਨਹੀਂ ਆ। ਜਿਹੜੀਆਂ ਆਟੋ ਸੈਕਟਰ ਦੀਆਂ ਟੈਰਿਫਸ ਨੇ ਉਹਦੇ ਵਿੱਚ ਦੇਖੋ ਹਜੇ 25% ਟੈਰਿਫ ਲੱਗਾ ਹੋਇਆ, ਉਹਦੇ 'ਚ ਅਮਰੀਕਾ ਨੇ ਪੇਸ਼ਕਸ਼ ਇਹ ਕੀਤੀ ਹੈ ਵੀ ਐਂ ਕਰਦੇ ਹਾਂ ਵੀ 25 ਤੋਂ ਘਟਾ ਕੇ ਉਹ ਟੈਰਿਫ 15% ਕਰ ਦਿੰਦੇ ਹਾਂ, ਉਹਦੇ 'ਚ ਵੀ ਅੱਗੇ ਕਾਫੀ ਕੁੰਡੀਆਂ ਨੇ ਕਿ ਜਿਹੜਾ ਅਮਰੀਕਾ ਦੇ ਵਿੱਚ ਬਣਿਆ ਸਮਾਨ ਕੈਨੇਡਾ 'ਚ ਬਣੀ ਗੱਡੀ 'ਚ ਜਿਹੜਾ ਵੀ ਅਮਰੀਕਾ 'ਚ ਬਣਿਆ ਸਮਾਨ ਹੋਏਗਾ ਉੱਤੇ ਟੈਰਿਫ ਨਹੀਂ ਲੱਗੇਗਾ। ਔਨ ਐਵਰੇਜ ਇੰਡਸਟਰੀ ਐਕਸਪਰਟਸ ਇਹ ਦੱਸਦੇ ਆ ਵੀ ਕੈਨੇਡਾ 'ਚ ਬਣਨ ਵਾਲੀ ਅਸੈਂਬਲ ਹੋਣ ਵਾਲੀ ਹਰ ਗੱਡੀ 'ਚ ਤਕਰੀਬਨ ਅੱਧਾ ਸਮਾਨ ਅਮੈਰੀਕਨ ਹੁੰਦਾ। ਸੋ ਇਹਦਾ ਮਤਲਬ ਇਹ ਹੋਇਆ ਕਿ ਜੇ ਅਮਰੀਕਾ ਵਾਲੇ ਕਹਿੰਦੇ ਆ ਵੀ ਅਸੀਂ 25% ਤੋਂ ਟੈਰਿਫ ਘਟਾ ਕੇ ਗੱਡੀਆਂ ਦੇ ਉੱਪਰ 15% ਕਰ ਦਿੰਦੇ ਹਾਂ, ਤਾਂ ਜਿਹੜਾ ਉਹਦਾ ਕੈਨੇਡੀਅਨ ਜਿਹੜਾ ਨੌਨ ਅਮੈਰੀਕਨ ਕੰਪੋਨੈਂਟ ਹੈ, ਨੌਨ US ਕੰਪੋਨੈਂਟ ਆ, ਉੱਤੇ 50% ਟੈਰਿਫ ਲੱਗਣਾ, ਉੱਤੇ 15% ਟੈਰਿਫ ਲੱਗਣਾ। ਟੋਯੋਟਾ ਦੇ ਜਿਹੜੇ ਸਪੋਕਸਪਰਸਨ ਨੇ ਉਹਨਾਂ ਨੇ ਆਖਿਆ ਵੀ ਈਵਨ 15% ਟੈਰਿਫ ਵੀ ਨੌਨ ਅਮੈਰੀਕਨ ਕੰਪੋਨੈਂਟਸ ਦੇ ਉੱਪਰ ਉਹ ਅਨਸਸਟੇਨੇਬਲ ਹੋਏਗਾ, ਸਾਡੇ ਕੋਲ ਇੰਨਿਆਂ ਕੁਸ਼ਨ ਨਹੀਂ ਹੈ ਕਿ ਅਸੀਂ ਇੰਨਾ ਟੈਰਿਫ ਐਗਜ਼ੋਰਬ ਕਰ ਸਕੀਏ।
ਸੋ ਇੱਕ ਤਾਂ ਜਿਹੜਾ 25 ਤੋਂ ਘਟਾ ਕੇ ਉਹਨਾਂ ਨੇ 15 ਦਾ ਆਫਰ ਦਿੱਤਾ ਉਹ ਕੈਨੇਡਾ ਨੂੰ ਐਸ ਸੱਚ ਪਸੰਦ ਨਹੀਂ
ਜੀ
ਕਿ 15 ਤੋਂ ਇਹ ਟੈਰਿਫ ਹੋਰ ਘਟਾਈ ਜਾਵੇ
ਜੀ।
ਦੂਸਰਾ ਕੈਨੇਡਾ ਵੱਲੋਂ ਇਹ ਕਿਹਾ ਜਾ ਰਿਹਾ ਕਿ ਵੀ ਜਿਹੜੀ ਤੁਸੀਂ ਐਗਜ਼ੈਂਪਸ਼ਨ ਦੇਣੀ ਹੈ ਉਹ US ਕੰਪੋਨੈਂਟ ਤੇ ਨਹੀਂ, ਉਹ ਨਾਰਥ ਅਮੈਰੀਕਨ ਕੰਪੋਨੈਂਟ ਤੇ ਦਿਓ,
ਕੈਨੇਡਾ US ਮੈਕਸੀਕੋ ਵੀ ਸਾਰਾ ਹੀ ਉਹਦੇ ਵਿੱਚ ਇੰਕਲੂਡ ਕਰੋ।
ਸੋ ਵੀ ਜਿਹੜੇ ਵੀ ਕੋਈ ਪੁਰਜ਼ੇ ਕੈਨੇਡਾ ਦੇ ਵਿੱਚ ਬਣੇ ਹੋਣ, ਅਮਰੀਕਾ 'ਚ US ਦੇ ਵਿੱਚ ਬਣੇ ਹੋਣ ਜਾਂ ਮੈਕਸੀਕੋ 'ਚ ਬਣੇ ਹੋਣ, ਉਹਨਾਂ ਦੀ ਵੈਲਿਊ ਦੇ ਉੱਤੇ ਟੈਰਿਫ ਨਾ ਲੱਗੇ। ਅਮਰੀਕਾ ਇਹ ਕਹਿ ਰਿਹਾ ਵੀ ਜਿਹੜਾ ਤਾਂ ਅਮਰੀਕਾ ਦਾ ਸਮਾਨ ਲੱਗਿਆ ਉਹਦੀ ਵੈਲਿਊ ਤੇ ਟੈਰਿਫ ਨਹੀਂ ਲਾਵਾਂਗੇ, ਪਰ ਕੈਨੇਡਾ ਤੇ ਮੈਕਸੀਕੋ ਦੇ ਵਾਲੇ ਸਮਾਨ ਨੂੰ ਕੋਈ ਰਿਆਇਤ ਨਹੀਂ।
ਇਹ ਤੋਂ ਵੀ ਵੱਡੀ ਵਧੀਕ ਹੀ ਕਿਹਾ ਹੈ ਨਾ ਕਿ ਜਿਹੜੀਆਂ ਗੱਡੀਆਂ US 'ਚ ਬਣਦੀਆਂ ਉਹਦੇ ਉੱਪਰ ਤੁਸੀਂ ਕੋਈ ਟੈਰਿਫ ਨਹੀਂ ਲਾਉਣਾ।
ਹਾਂਜੀ,
ਕਿ ਅਸੀਂ ਤਾਂ ਟੈਰਿਫ ਲਾ ਰਹੇ ਹਾਂ ਤੁਹਾਡੀਆਂ ਗੱਡੀਆਂ ਦੇ ਨੌਨ US ਕੰਪੋਨੈਂਟ ਦੇ ਮੁਤਾਬਕ, ਪਰ ਸਾਡੀ ਗੱਡੀ 'ਚ ਅਸੀਂ ਜਿਹੜਾ ਸਮਾਨ ਜਿੱਥੋਂ ਮਰਜ਼ੀ ਵਰਤੀਏ ਉਹ 'ਤੇ ਤੁਸੀਂ ਵਾਪਸ ਰਿਟੈਲੀਏਟਰੀ ਟੈਰਿਫ ਨਹੀਂ ਲਾ ਸਕਦੇ।
ਹਾਂ, ਸੋ ਜਿਹੜੀਆਂ ਕਾਊਂਟਰ ਟੈਰਿਫਸ ਨੇ ਕਿਸੇ ਤਰ੍ਹਾਂ ਦੀ ਵੀ ਰਿਟੈਲੀਏਸ਼ਨ ਉਹ ਕਹਿੰਦੇ ਅਮਰੀਕਾ ਬਰਦਾਸ਼ਤ ਹੀ ਨਹੀਂ ਕਰੇਗਾ। ਸੋ ਉਸੇ ਚੱਕਰ ਦੇ ਵਿੱਚ ਤਾਂ ਸਾਡੇ ਦੇ ਉੱਤੇ ਹੁਣ 50% ਨਵੀਂ ਟੈਰਿਫ ਲਾਉਣ ਨੂੰ ਫਿਰਦੇ ਨੇ ਕਿ ਜੀ ਕੈਨੇਡਾ ਵੱਲੋਂ ਅਮਰੀਕਾ ਦੀ ਕਾਮਰਸ ਨਾਲ ਡਿਸਕ੍ਰਿਮੀਨੇਟ ਕੀਤਾ ਜਾ ਰਿਹਾ। 1930 ਵਾਲਾ ਐਕਟ ਕਰਕੇ ਇਹ ਐਕਟ ਟੈਰਿਫ ਦਾ ਕਿ ਤੁਸੀਂ ਸਾਡੇ ਨਾਲ ਡਿਸਕ੍ਰਿਮੀਨੇਟਰੀ ਤੁਹਾਡੀ ਪ੍ਰੈਕਟਿਸ ਹੈ, ਤਾਂ ਕਰਕੇ ਤੁਹਾਡੇ ਉੱਤੇ ਅਸੀਂ ਟੈਰਿਫ ਲਾ ਰਹੇ। ਚਾਈਨਾ ਨੇ ਕਹਿੰਦੇ ਰਿਟੈਲੀਏਟ ਕੀਤਾ,
ਕੈਨੇਡਾ ਨੇ ਕੀਤਾ।
ਸੋ ਇਹ ਸਾਰੀ ਗੱਲਬਾਤ ਹੈ ਵਿਜੇ ਜੀ, ਤੇ ਬਾਕੀ ਹੁਣ ਨਾਲ ਇੰਟਰਸਟਿੰਗ ਗੱਲ ਇਹ ਹੈ ਕਿ ਇਹ ਤਾਂ ਪਹਿਲਾ ਫੇਜ਼ ਹੈ, ਇਹਦੇ ਵਿੱਚ ਸਾਡੇ ਕੋਲੋਂ ਡੇਅਰੀ ਸੈਕਟਰ ਦੀ ਵੀ ਸਾਡੇ ਕੋਲ ਰਿਆਇਤ ਮੰਗ ਰਹੇ ਨੇ, ਸਾਡੇ ਕੋਲੋਂ ਇਹ ਵੀ ਕਹਿ ਰਹੇ ਨੇ ਕਿ ਅਮਰੀਕਾ ਦੀ ਸ਼ਰਾਬ ਦੁਬਾਰਾ ਸੂਬਾਈ ਠੇਕਿਆਂ ਦੇ ਵਿੱਚ ਰੱਖੀ ਜਾਵੇ, ਸੂਬਿਆਂ ਵੱਲੋਂ ਜਿਹੜੀਆਂ ਕੋਈ ਪ੍ਰੋਕਿਓਰਮੈਂਟ ਨਾਲ ਸੰਬੰਧਿਤ ਕੋਈ ਰਿਸਟ੍ਰਿਕਸ਼ਨਸ ਨੇ ਉਹ ਹਟਾਈਆਂ ਜਾਣ
ਬਾਏ ਕੈਨੇਡੀਅਨ ਪਾਲਿਸੀਜ਼ ਜਾਂ।
ਸੋ ਹੋਰ ਕਿੰਨੀਆਂ ਸਾਰੀਆਂ ਸਾਡੇ ਕੋਲੋਂ ਉਹ ਕਨਸੈਸ਼ਨਸ ਮੰਗ ਰਹੇ ਨੇ, ਤੇ ਉਹ ਕੈਨੇਡਾ ਲਗਭਗ ਦੇਣ ਲਈ ਤਿਆਰ ਵੀ ਹੈ। ਬਾਕੀ ਇਹ ਵੀ ਦੇਖਣ ਵਾਲੀ ਗੱਲ ਹੋਏਗੀ ਕਿ ਜੇ ਕੈਨੇਡਾ ਇੰਨੀਆਂ ਸਾਰੀਆਂ ਕਨਸੈਸ਼ਨਸ ਦੇ ਕੇ ਥੋੜੀ ਜਿਹੀ ਰਿਆਇਤ ਹਾਸਲ ਕਰਦਾ ਸੈਕਟੋਰਲ ਟੈਰਿਫ ਦੇ ਵਿੱਚ, ਕੀ ਕੈਨੇਡੀਅਨਸ ਤੇ ਕੀ ਆਪੋਜੀਸ਼ਨ ਵਾਲੇ ਉਹਦੇ ਨਾਲ ਰਾਜ਼ੀ ਹੋਣਗੇ। ਦੂਜੀ ਜਿਹੜੀ ਗੱਲ ਆ ਕਿ ਜਿਹੜਾ ਸੈਕਿੰਡ ਫੇਜ਼ ਦੀ ਡੀਲ ਆ, ਸੈਕਿੰਡ ਫੇਜ਼ ਦੀ ਡੀਲ ਦੇ ਵਿੱਚ ਤਾਂ ਵਿਜੇ ਜੀ ਹੋਰ ਵੀ ਖਤਰਨਾਕ ਕਨਸੈਸ਼ਨਸ ਅਮਰੀਕਾ ਸਾਡੇ ਤੋਂ ਭਾਲਦਾ। ਉਹਦੇ ਵਿੱਚ ਖਾਸ ਤੌਰ ਤੇ ਉਹ ਗੱਲ ਕਰਨਾ ਚਾਹੁੰਦੇ ਨੇ ਕ੍ਰਿਟੀਕਲ ਮਿਨਰਲਸ ਤੇ ਡਿਫੈਂਸ ਬਾਰੇ। ਕ੍ਰਿਟੀਕਲ ਮਿਨਰਲਸ ਦੇ ਵਿੱਚ ਉਹ ਕਹਿ ਰਹੇ ਨੇ ਕਿ ਸਾਡੇ ਕੋਲ ਅਮਰੀਕਾ ਦੇ ਕੋਲ ਰਾਈਟ ਆਫ ਫਸਟ ਰਿਫਿਊਜ਼ਲ ਹੋਵੇ, ਮਤਲਬ ਇਹ ਕਿ ਕੈਨੇਡਾ ਮੰਨ ਲਓ ਕਿ ਕਹਿ ਰਿਹਾ ਵੀ ਸਾਡੇ ਕੋਲ ਕ੍ਰਿਟੀਕਲ ਮਿਨਰਲ ਹੈ $100 ਦਾ, ਅਸੀਂ ਵੇਚਣਾ ਚਾਹੁੰਦੇ ਹਾਂ। ਹੁਣ ਉਹਦੇ ਵਾਸਤੇ ਸੋ ਕ੍ਰਿਟੀਕਲ ਮਿਨਰਲ ਹੈ ਵੀ ਸਾਡੇ ਕੋਲ 100 ਕਿਲੋ, ਜਸਟ ਫੋਰ ਦਾ ਸੇਕ ਆਫ ਸਿੰਪਲਿਸਿਟੀ, ਕਿ 100 ਕਿਲੋ ਸਾਡੇ ਕੋਲ ਆ ਕ੍ਰਿਟੀਕਲ ਮਿਨਰਲ ਪਿਆ ਸਮਾਨ, ਅਸੀਂ ਇਹ ਵੇਚਣਾ ਹੈ। ਹੁਣ ਯੂ ਗੋ ਟੂ ਦਾ ਓਪਨ ਮਾਰਕੀਟ, ਇਹਦੇ ਵਾਸਤੇ ਮੰਨ ਲਓ ਕਿ ਤੁਹਾਨੂੰ ਅਮਰੀਕਾ ਨੇ ਕਿਹਾ ਕਿ ਅਮਰੀਕਾ $80 ਪੇਸ਼ਕਸ਼ ਕਰ ਰਿਹਾ, ਤੁਹਾਨੂੰ UK ਕਹਿੰਦਾ ਮੈਂ $100 ਦਿੰਦਾ, ਜਰਮਨੀ ਕਹਿੰਦਾ $120 ਦਿੰਦਾ,
ਚਾਈਨਾ ਕਹਿੰਦਾ ਵੀ ਯਾਰ ਸਾਨੂੰ ਬਹੁਤ ਲੋੜ ਆ ਸਾਡੀ ਇੰਡਸਟਰੀ ਦੇ ਵਿੱਚ ਇਸ ਕ੍ਰਿਟੀਕਲ ਮਿਨਰਲ ਦੀ, ਤੇ ਤੁਸੀਂ ਅੱਜ ਤੁਹਾਨੂੰ 150 ਦਿੰਦੇ ਹੋ।
ਚਲੋ 150 ਵਾਲਾ ਵੀ ਆ ਗਿਆ। ਹੁਣ ਜਿਹੜੀ ਨੈਚੁਰਲ ਜਿਹੜੀ ਕਹਿ ਲਓ ਕਾਮਨ ਸੈਂਸ ਵਾਲੀ ਗੱਲ ਹੈ, ਜਿਹੜੀ ਬਿਜ਼ਨਸ ਵਾਲੀ ਗੱਲ ਹੈ, ਤੁਸੀਂ ਚਾਈਨਾ ਨੂੰ ਫਿਰ ਉਹ ਆਪਣਾ ਸਮਾਨ ਵੇਚੋਗੇ, 150 ਤੁਹਾਨੂੰ $100 ਮਿਲ ਰਿਹਾ। ਚਾਈਨਾ ਦੀ ਐਗਜ਼ਾਮਪਲ ਰਹਿਣ ਦਿਓ, ਕਿਉਂਕਿ ਚਾਈਨਾ ਦੇ ਵਿੱਚ ਥੋੜ੍ਹਾ ਕੰਪਲੀਕੇਟ ਹੋਣਾ, ਤੁਸੀਂ 120 ਵਾਲਾ ਜਰਮਨੀ ਚੁਣ ਲਿਆ,
ਜਰਮਨੀ ਚੁਣ
ਕਿ ਤੁਹਾਡਾ ਲਾਈਕ ਮਾਈਂਡਡ ਪਾਰਟਨਰ ਹੈ, ਵੈਸਟਰਨ ਤੁਹਾਡਾ ਐਲਾਈ ਹੈ
ਜੀ,
ਤੇ ਨੇਟੋ ਦਾ ਮੈਂਬਰ ਹੈ, G7 ਹੈ, ਯੂਰੋਪੀਅਨ ਹੈ, ਤੇ ਵਧੀਆ ਗਾਹਕ ਹੈ, $120 ਤੁਸੀਂ ਵੇਚ ਦਿਓ। ਪਰ ਅਮਰੀਕਾ ਕਹਿੰਦਾ ਨਹੀਂ, ਪਹਿਲਾਂ ਸਾਨੂੰ ਪੁੱਛੋ, ਫਸਟ ਰਾਈਟ ਆਫ ਫਸਟ ਰਿਫਿਊਜ਼ਲ, ਕਿ ਜੇ ਅਮਰੀਕਾ ਕਹੇਗਾ ਕਿ ਸਾਨੂੰ ਆ ਤੁਹਾਡਾ ਸਮਾਨ ਨਹੀਂ ਚਾਹੀਦਾ,
ਫਿਰ ਕਿਸੇ ਹੋਰ ਨੂੰ ਵੇਚ ਲਓ,
ਫਿਰ ਤੁਸੀਂ ਕਿਸੇ ਹੋਰ ਨੂੰ ਵੇਚ ਲਓ, ਨਹੀਂ ਤਾਂ ਜੇ ਅਮਰੀਕਾ ਨੇ ਕਹਿਤਾ ਡਿਬਸ ਵੀ ਸਾਨੂੰ ਇਹ ਸਾਡੀ ਅੱਖ ਹੈ ਦਿੱਤੇ
ਜੀ ਜੀ,
ਤੇ ਫਿਰ ਤੁਹਾਨੂੰ $80 ਦੇ ਵਿੱਚ ਵੀ ਅਮਰੀਕਾ ਨੂੰ ਵੇਚਣੇ ਪੈਣਗੇ ਆਪਣੇ ਕ੍ਰਿਟੀਕਲ।
ਬੇਸਿਕਲੀ ਵਾਸੂ ਜੀ, ਇਸੇ ਤਰ੍ਹਾਂ ਦੀ ਜਿਹੜੀ ਪੇਸ਼ਕਸ਼ ਕੈਨੇਡੀਅਨ ਡੈਲੀਗੇਸ਼ਨ ਵੱਲੋਂ ਪਿਛਲੇ ਸਾਲ, ਐਗਜੈਕਟਲੀ ਇਹ ਨਹੀਂ ਪਰ ਇਹਦੇ ਨਾਲ ਮਿਲਦੀ ਜੁਲਦੀ ਕੀਤੀ ਗਈ ਸੀ ਆਇਲ ਬਾਰੇ,
ਹਾਂਜੀ,
ਕਿ ਅਸੀਂ ਤੁਹਾਨੂੰ ਕੈਨੇਡਾ ਅਮਰੀਕਾ ਨੂੰ 4 ਮਿਲੀਅਨ ਬੈਰਲ ਆਫ ਆਇਲ ਰੋਜ਼ਾਨਾ ਔਨ ਐਵਰੇਜ ਭੇਜਦਾ, ਵੀ ਅਸੀਂ ਤੁਹਾਨੂੰ ਜਿਹੜੀ ਉਹ ਸਪਲਾਈ ਉਹਦਾ ਵੀ ਮਤਲਬ ਇਹੀ ਹੈ ਨਾ ਕਿ ਸਾਡੇ ਕੋਲ ਜਿੰਨੀ ਵੀ ਪ੍ਰੋਡਕਸ਼ਨ ਹੋਏਗੀ ਉਹਦੇ ਵਿੱਚੋਂ 8 ਮਿਲੀਅਨ ਬੈਰਲ ਸਿੱਧਾ ਤੁਹਾਡਾ। ਅਮਰੀਕਾ ਦੇ ਕੁਝ ਜਿਹੜੇ ਅਧਿਕਾਰੀ ਨੇ ਉਹ ਚਾਹੁੰਦੇ ਸੀ ਇਸ ਡੀਲ ਦੇ ਉੱਪਰ ਹੈਂਡਸ਼ੇਕ ਕਰਨਾ, ਪਰ ਟਰੰਪ ਨਹੀਂ ਮੰਨੇ। ਸੋ ਇਸੇ ਤਰ੍ਹਾਂ ਦੀ ਚੀਜ਼ ਹੁਣ ਉਹ ਕ੍ਰਿਟੀਕਲ ਮਿਨਰਲਸ ਵਾਸਤੇ ਚਾਹ ਰਹੇ ਨੇ, ਕਿਉਂਕਿ ਕ੍ਰਿਟੀਕਲ ਮਿਨਰਲਸ ਹੁਣ ਆਲਰੇਡੀ ਸਾਨੂੰ ਪਤਾ ਹੈ ਕਿ ਇੱਕ ਬਹੁਤ ਕਰੂਸ਼ੀਅਲ ਐਸਪੈਕਟ ਹੋਣ ਵਾਲਾ ਹੈ ਪੂਰੇ ਦੇ ਪੂਰੇ ਫਿਊਚਰ ਦਾ। ਇਟ ਆਈ ਮੀਨ ਪੀਪਲ ਆਰ ਕਾਲਿੰਗ ਇਟ ਦੀ ਆਇਲ ਆਫ ਦ ਫਿਊਚਰ। ਸੋ ਜੇ ਕ੍ਰਿਟੀਕਲ ਮਿਨਰਲਸ ਦੇ ਉੱਪਰ ਅਮਰੀਕਾ ਆਪਣਾ ਇਸ ਤਰ੍ਹਾਂ ਦਾ ਦਬਦਬਾ ਰੱਖਣਾ ਚਾਹੁੰਦਾ, ਅਤੇ ਜੇ ਕੈਨੇਡਾ ਉਸ ਚੀਜ਼ ਨੂੰ ਮੰਨਦਾ ਤਾਂ ਫਿਰ ਬਹੁਤ ਵੱਡੀ ਮੁਸ਼ਕਲ ਹੋਏਗੀ।
ਐਗਜੈਕਟਲੀ। ਅਤੇ ਨਾਲ ਇਹਦੇ ਵਿੱਚ ਜਿਹੜਾ ਦੂਜਾ ਕੰਪੋਨੈਂਟ ਹੈ ਜੋ ਅਜੇ ਤੱਕ ਜਿਹਦੇ ਬਾਰੇ ਗੱਲ ਹੋ ਰਹੀ ਹੈ, ਉਹ ਹੈ ਡਿਫੈਂਸ। ਅਤੇ ਅਮੈਰੀਕਾ ਇਹ ਕਹਿ ਰਿਹਾ ਵੀ ਜਿਹੜੇ ਤਾਂ F-35 ਖਰੀਦਣੇ ਆ 88 ਸਾਡੇ ਕੋਲੋਂ ਖਰੀਦੋ। ਦੂਜਾ ਉਹ ਕਹਿ ਰਹੇ ਨੇ ਵੀ ਜੇ ਗੋਲਡਨ ਡੋਮ ਦੇ ਵਿੱਚ ਪਾਰਟੀਸਪੇਟ ਕਰਨਾ, ਪਹਿਲਾਂ ਕਹਿੰਦੇ ਉਹ ਕਰੋ, ਅਤੇ ਨਾਲ ਜੇ ਉਹ ਕਰਨਾ ਅਤੇ ਉਹਦੇ ਵਾਸਤੇ ਸਾਡੇ ਕੋਲੋਂ ਹੋਰ ਤੁਸੀਂ ਬਹੁਤ ਸਾਰਾ ਮਿਲਟਰੀ ਇਕਵਿਪਮੈਂਟ ਵੀ ਖਰੀਦੋ।
ਐਂਡ ਰਿਮੈਂਬਰ, ਅਸੀਂ 3 ਹਫ਼ਤੇ ਪਹਿਲਾਂ ਇੱਕ ਖਬਰ 'ਤੇ ਗੱਲ ਕਰ ਰਹੇ ਸੀ, ਆਹੀ ਜਹਾਜ਼ਾਂ ਦੇ ਜਿਹੜਾ ਨੈਕਸਟ ਜਨਰੇਸ਼ਨ ਜਿਹੜੇ ਜਹਾਜ਼ ਬਣਨੇ ਆ ਉਹਦੇ ਵਿੱਚ ਜਿਹੜਾ F-47 ਬਣ ਰਿਹਾ ਹੁਣ, ਜਿਹੜਾ ਨੈਕਸਟ ਜਨਰੇਸ਼ਨ ਆਫ ਦਿਸ ਫਾਈਟਰ ਜੈਟਸ, ਉਹਦੇ ਵਿੱਚ ਆਲਰੇਡੀ ਟਰੰਪ ਨੇ ਇਹ ਗੱਲ ਆਖੀ ਹੈ ਕਿ ਜਿਹੜਾ F-47 ਬਣੇਗਾ ਨੈਕਸਟ ਜਨਰੇਸ਼ਨ ਆਫ ਦ ਫਾਈਟਰ ਜੈਟ, ਉਹਦੇ ਵਿੱਚ ਅਮਰੀਕਾ ਨੇ ਜਿਹੜਾ ਜਹਾਜ਼ ਦੂਜਿਆਂ ਨੂੰ ਵੇਚਣਾ ਉਹਦੇ 'ਚ ਸਾਰੇ ਫੀਚਰਸ ਨਹੀਂ ਹੋਣਗੇ,
ਅਤੇ ਅਰਲੀ ਐਕਸੈਸ ਉਹਦੀ ਡਿਵੈਲਪਮੈਂਟ ਦੇ ਵਿੱਚ ਹੋਰ ਕਿਸੇ ਮੁਲਕ ਨੂੰ ਨਹੀਂ ਦੇਣਗੇ,
ਜੋ ਕਿ
ਕੈਨੇਡਾ ਨੂੰ ਵੀ ਨਹੀਂ ਮਿਲੇਗੀ
ਕਿਉਂਕਿ
ਕੈਨੇਡਾ ਇਸੇ ਕਰਕੇ ਜਿਹੜੇ ਯੂਰੋਪੀਅਨ ਅਲਾਈਜ਼ ਨੇ ਉਹਨਾਂ ਦੇ ਨਾਲ ਰਲ ਕੇ ਨੈਕਸਟ ਜਨਰੇਸ਼ਨ ਜੈਟ ਜਿਹੜਾ ਤਿਆਰ ਕਰਾ ਰਿਹਾ।
ਹਾਂ, ਕਿਉਂਕਿ ਕੈਨੇਡਾ ਅਜੇ ਉਹਦੇ ਵਿੱਚ ਅਬਜ਼ਰਵਰ ਸਟੇਟਸ ਹੈ, ਜਿਹੜਾ ਇੱਕ ਨਵਾਂ ਪ੍ਰੋਗਰਾਮ ਯੂਰੋਪੀਅਨ ਦਾ ਹੈਗਾ ਨਵਾਂ ਜੈਟ ਬਣਾਉਣ ਵਾਲਾ। ਸੋ ਇਹ ਸਾਰੀਆਂ ਗੱਲਾਂ ਦੇ ਦਰਮਿਆਨ ਇਹ ਗੱਲਾਂ, ਇੱਕ ਤਾਂ ਇਹ ਸੋ ਨੈਗੋਸੀਏਸ਼ਨ ਕਿਹੜੇ ਪਾਸੇ ਜਾਂਦੀ ਹੈ, ਇਹਦੇ ਵਿੱਚ ਡੇਅਰੀ ਸੈਕਟਰ ਨੂੰ ਕਿਵੇਂ ਨੈਵੀਗੇਟ ਕਰਦੀ ਹੈ ਸਰਕਾਰ ਜਾਂ ਕੈਨੇਡਾ, ਸੌਖੀ ਨੈਗੋਸੀਏਸ਼ਨ ਨਹੀਂ ਹੈ, ਅਤੇ ਇਹਦੇ ਵਿੱਚ ਕੁਝ ਵੀ ਅਜਿਹਾ ਨਹੀਂ ਹੋਏਗਾ ਜਾਂ ਕੁਝ ਨਾ ਕੁਝ ਰਿਆਇਤਾਂ ਦੇਣੀਆਂ ਪੈਣੀਆਂ ਅਮਰੀਕਾ ਨੂੰ। ਹੁਣ ਉਹ ਪੋਲੀਟੀਕਲੀ ਕਿਹੜੀਆਂ ਕਿਹੜੀਆਂ ਰਿਆਇਤਾਂ ਰਾਸ ਆਉਣਗੀਆਂ ਇਹ ਦੇਖਣਾ ਹੋਏਗਾ।
ਜਿਹੜੀ ਸੈਕਿੰਡ ਫੇਜ਼ ਵਾਲੀ ਡੀਲ ਆ
ਜੀ,
ਉਹ ਬੰਦਾ ਕਹੇਗਾ ਚਲੋ ਕੋਈ ਗੱਲ ਨਹੀਂ ਵੀ ਸੈਕਿੰਡ ਫੇਜ਼ ਅਜੇ ਪਤਾ ਨਹੀਂ ਕਦੋਂ ਗੱਲਬਾਤ ਸ਼ੁਰੂ ਹੋਣੀ ਹੈ ਦੇਖਾਂਗੇ। ਪਰ ਜਿਹੜੇ ਇਨਸਾਈਡਰਸ ਨੇ ਉਹ ਇਹ ਕਹਿ ਰਹੇ ਨੇ ਕਿ ਕੈਨੇਡਾ ਸੈਕਿੰਡ ਫੇਜ਼ ਵਾਲੀ ਡੀਲ ਦੇ ਪ੍ਰਤੀ ਕਿੰਨੀ ਕੁ ਰੈਡੀਨੈਸ ਦਿਖਾਉਂਦਾ ਹੈ, ਉਹ ਉੱਤੇ ਵੀ ਨਿਰਭਰ ਕਰੇਗਾ ਵੀ ਪਹਿਲੀ ਫੇਜ਼ ਵਾਲੀ ਡੀਲ ਹੋਣੀ ਹੈ ਕਿ ਨਹੀਂ, ਕਿਉਂਕਿ ਉਹ ਵੀ ਗੱਲਬਾਤ ਉਹ ਨਾਲ ਪੈਰਲਲ ਹੀ ਚਲਾ ਰਹੇ ਨੇ ਵੀ ਜੇ ਤੁਸੀਂ ਤੁਹਾਨੂੰ ਆਪਾਂ ਹੁਣ ਰਾਇਤ ਦੇ ਦਿੰਦੇ ਹਾਂ ਪਹਿਲੀ ਫੇਜ਼ ਵਾਲੀ ਡੀਲ ਕਰ ਲੈਂਦੇ ਹਾਂ, ਤੁਹਾਡੇ 50% ਨਵੀਂ ਟੈਰਿਫ ਨਹੀਂ ਲਗਾਉਂਦੇ ਅਤੇ ਉਹ ਜਿਹੜੀ ਸੈਕਟੋਰਲ ਟੈਰਿਫ ਥੋੜ੍ਹੀ ਜਿਹੀ ਘਟਾ ਦਿੰਦੇ ਹਾਂ, ਪਰ ਬਾਅਦ ਵਿੱਚ ਤੁਸੀਂ ਕੱਲ੍ਹ ਨੂੰ ਕਹੋ ਵੀ ਕ੍ਰਿਟੀਕਲ ਮਿਨਰਲਸ ਤੇ ਤੁਹਾਨੂੰ ਪ੍ਰਾਇਓਰਟੀ ਐਕਸੈਸ ਨਹੀਂ ਦੇਣੀ, ਡਿਫੈਂਸ ਤੇ ਤੁਹਾਡੇ ਨਾਲ ਡੀਲ ਨਹੀਂ ਕਰਨੀ, ਇੱਦਾਂ ਨਹੀਂ ਹੋਏਗਾ ਕਿ ਉਹਦੇ ਵਾਸਤੇ ਵੀ ਤੁਸੀਂ ਹਾਂ ਬੋਲੋ ਹੁਣੇ
ਵੀ ਹੁਣ ਕਾਬੂ ਆਏ ਨੇ ਬੇਸਿਕਲੀ। ਤੁਸੀਂ ਇਹ ਦੇਖੋ
ਉਹ ਸੈਕਿੰਡ ਫੇਜ਼ ਦੀ ਡੀਲ ਆ, ਉੱਥੇ ਮੇਬੀ ਉਹਦੀਆਂ ਜਿਹੜੀਆਂ ਡੀਟੇਲਸ ਨੇ ਉਹ ਬਾਅਦ ਵਿੱਚ ਡਿਸਾਈਡ ਹੋਣ, ਪਰ ਹਾਂ ਉਹ ਪਹਿਲਾਂ ਹੀ ਸਾਡੇ ਕੋਲ ਬੁਲਾਉਣਾ ਚਾਹੁੰਦੇ
ਹਾਂ ਵੀ ਤੁਸੀਂ ਉਹਦੇ ਲਈ ਨੈਗੋਸ਼ੀਏਟ ਕਰੋਗੇ ਅਤੇ ਇਸ ਇਹਨਾਂ ਟਰਮਸ ਦੇ ਮੁਤਾਬਕ ਨੈਗੋਸ਼ੀਏਟ ਕਰੋਗੇ। ਸੋ ਇਹ ਦੇਖਦੇ ਹਾਂ ਕਿ ਅਗਲੇ 10-12 ਘੰਟਿਆਂ ਦੇ ਵਿੱਚ ਹੋਰ ਕੀ ਅਪਡੇਟਸ ਆਉਂਦੀਆਂ। ਅੱਛਾ, ਅੱਜ ਨਾ ਇੱਕ ਮੇਰੀ ਨਜ਼ਰ ਪਈ ਇੱਕ ਓਪੀਨੀਅਨ ਆਰਟੀਕਲ ਛਪਿਆ ਹੋਇਆ ਗਲੋਬਲ ਮੇਲ 'ਚ, ਉਹਦੇ ਵੀ USMCA ਦਾ ਅਸਰ ਕੀ ਹੋਏਗਾ, ਇਹਦਾ ਇੰਪੈਕਟ ਕੀ ਹੋਏਗਾ, ਉਹਨੂੰ ਲੈ ਕੇ ਕਾਫੀ ਰਿਪੋਰਟਾਂ ਆ ਰਹੀਆਂ। ਉਹਨਾਂ ਨੇ ਇਹ ਗੱਲ ਲਿਖੀ ਹੈ ਜੋਬਸ ਬਾਰੇ, ਇਹ ਗੱਲ ਲਿਖੀ ਆ ਕਿ ਦੇਖੋ ਇਹ ਗੱਲ ਕਹੀ ਜਾ ਰਹੀ ਹੈ ਵੀ ਕੈਨੇਡਾ ਦੀਆਂ ਤਕਰੀਬਨ 1,02,000 ਜੋਬਸ ਜਾਂਦੀਆਂ ਲੱਗਣਗੀਆਂ ਜੇ USMCA ਜੇ ਬ੍ਰੇਕਡਾਊਨ ਹੋ ਜਾਂਦਾ। ਕਹਿੰਦੇ ਕੈਨੇਡਾ ਦੇ ਵਿੱਚ ਟੋਟਲ ਸਟੈਟਿਸਟਿਕਸ ਕੈਨੇਡਾ ਦੇ ਮੁਤਾਬਕ 21,02,14,800 ਨੌਕਰੀਆਂ ਨੇ, ਅਤੇ ਉਹ ਜੇ ਉਹਦੇ ਵਿੱਚੋਂ 1,02,000 ਜੋਬਸ ਚਲੀਆਂ ਵੀ ਜਾਂਦੀਆਂ ਤਾਂ ਜਿਹੜਾ ਇਸ ਵੇਲੇ ਬੇਰੁਜ਼ਗਾਰੀ ਦੀ ਦਰ ਆ ਉਹ 6.4% ਹੈ, ਉਹ ਵੱਧ ਕੇ 6.9% ਹੋ ਜਾਏਗੀ। ਅਤੇ ਜਿਹੜੀ ਇੰਡਸਟਰੀ ਇੱਥੋਂ ਫ੍ਰੀ ਹੋਏਗੀ ਤੁਸੀਂ ਉਹਨੂੰ ਇਸ ਹਿਸਾਬ ਦੇ ਨਾਲ ਪਿਵਟ ਕਰੋ ਕਿ ਜਿਹੜੀਆਂ ਚੀਜ਼ਾਂ ਸਾਨੂੰ ਡੋਮੈਸਟਿਕਲੀ ਚਾਹੀਦੀਆਂ ਉਹ ਬਣਾਉਣ ਲੱਗ ਜਾਓ। ਸੋ ਉਹਨਾਂ ਨੇ ਬੇਸਿਕਲੀ ਇਹਨੂੰ ਥੋੜ੍ਹਾ ਅੰਡਰਪਲੇ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਜਿਹੜਾ ਅਸਰ ਤਾਂ ਦੇਖੋ ਹੋਏਗਾ, ਕੁਝ ਸੈਕਟਰਸ ਦੇ ਵਿੱਚ ਬਹੁਤ ਵੱਡਾ ਜਿਹਾ ਇੰਪੈਕਟ ਪਏਗਾ, ਪਰ ਕਹਿੰਦੇ ਐਡੀ ਵੀ ਕੋਈ ਵੱਡੀ ਗੱਲ ਨਹੀਂ ਹੈ। ਯੈਸ, ਤਕਰੀਬਨ 1.5% ਕੈਨੇਡੀਅਨ ਇਕੋਨਮੀ ਸ਼੍ਰਿੰਕ ਕਰੇਗੀ ਜੋ ਕਿ ਹਿੱਟ ਲੱਗੇਗਾ, ਪਰ ਕੀ ਇਹਦਾ ਮਤਲਬ ਇਹ ਹੈ ਕਿ ਅਸੀਂ ਅਮਰੀਕਾ ਦੀਆਂ ਮਨਮਾਨੀਆਂ ਦੇ ਮੂਹਰੇ ਗੋਡੇ ਟੇਕ ਕੇ ਇਹੋ ਜਿਹੀ ਡੀਲ ਐਕਸੈਪਟ ਕਰ ਲਈਏ ਜਿਹੜੀ ਕਿ ਅਗਲੇ ਕਈ ਦਹਾਕਿਆਂ ਤੱਕ ਸਾਡਾ ਜਿਹੜਾ ਇਕਨੋਮਿਕ ਫਿਊਚਰ ਹੈ ਉਹਨੂੰ ਡਿਸਾਈਡ ਅਤੇ ਡਿਕਟੇਟ ਕਰੇਗੀ। ਸੋ ਇਹ ਵੀ ਦੇਖਣ ਵਾਲੀ ਗੱਲ ਹੋਏਗੀ। ਸੋ ਵੱਖੋ ਵੱਖਰੇ ਕਿਸਮ ਦੇ ਜਿਹੜੇ ਵਿਊ ਪੁਆਇੰਟਸ ਨੇ ਉਹ ਸਾਰੇ ਪਾਸਿਓਂ ਆ ਰਹੇ ਆ,
ਅਤੇ ਬ੍ਰਿਟਿਸ਼ ਕੋਲੰਬੀਆ ਦੇ ਵਿਊ ਪੁਆਇੰਟ ਤੋਂ ਉਹਨੇ ਦੇਖਣਾ ਹੋਏਗਾ ਕਿ ਸਾਡੇ ਪ੍ਰੀਮੀਅਰ ਡੇਵਿਡ ਈਬੀ ਕਿਵੇਂ ਰਿਐਕਟ ਕਰਨਗੇ, ਕਿਉਂਕਿ ਉਹ ਬੜਾ ਕਲੀਅਰ ਕਰ ਚੁੱਕੇ ਨੇ ਕਿ ਵੀ ਜੇ ਸਾਨੂੰ ਫੋਰੈਸਟਰੀ ਸੈਕਟਰ ਦੇ ਵਿੱਚ ਕੋਈ ਰਿਆਇਤ ਨਹੀਂ ਮਿਲਦੀ ਤੇ ਫਿਰ ਅਸੀਂ ਕੋਆਪਰੇਟ ਨਹੀਂ ਕਰਨਾ, ਕਿ ਜਿਹੜੀ ਕਨਸੈਸ਼ਨ ਬ੍ਰਿਟਿਸ਼ ਕੋਲੰਬੀਆ ਦੇ ਹੱਥ ਵਿੱਚ ਆ ਅਮਰੀਕਾ ਨੂੰ ਦੇਣ ਵਾਲੀ, ਕਿ ਜਿਹੜੀ ਅਮਰੀਕਾ ਦੀ ਸ਼ਰਾਬ ਸਾਡੇ BC ਲਿਕਰ ਸਟੋਰਸ ਦੇ ਵਿੱਚ ਦੁਬਾਰਾ ਰੱਖੀ ਜਾਵੇ। ਉਹਨਾਂ ਨੇ ਕਿਹਾ ਸੀ ਵੀ ਉਹ ਅਸੀਂ ਫਿਰ ਕੋਈ ਕਨਸੈਸ਼ਨ ਦੇਣ ਲਈ ਤਿਆਰ ਨਹੀਂ, ਨੋ ਚਾਂਸ ਇਨ ਹੈਲ,
ਦੇਰ ਇਜ਼ ਨੋ ਚਾਂਸ ਇਨ ਹੈਲ, ਜਦੋਂ ਉੱਥੇ PEI ਗਏ ਸੀਗੇ ਮੀਟਿੰਗ ਵਾਸਤੇ। ਇੱਕ ਦੇਖੋ ਇੰਟਰਸਟਿੰਗ ਗੱਲ ਹੋਰ ਆ, ਇਸ ਵੇਲੇ ਸਿਰਫ 2 ਸੂਬੇ ਨੇ ਵਸੂ ਜੀ ਜਿੱਥੇ ਅਮੈਰੀਕਨ ਐਲਕੋਹਲ ਵੇਚੀ ਜਾ ਰਹੀ ਹੈ, ਸਸਕੈਚੁਅਨ ਅਤੇ ਐਲਬਰਟਾ ਦੇ ਵਿੱਚ। ਸਸਕੈਚੁਅਨ ਦੇ ਅੰਕੜੇ ਆਏ ਸੀ ਕੁਝ ਦਿਨ ਪਹਿਲਾਂ, ਉਹਨਾਂ ਨੇ ਦੱਸਿਆ ਕਿ ਅਮੈਰੀਕਨ ਐਲਕੋਹਲ ਦੀ ਵਿਕਰੀ ਸਸਕੈਚੁਅਨ 'ਚ 40% ਘੱਟ ਗਈ ਆ। ਸੋ ਕੀ ਇਹਦਾ ਮਤਲਬ ਇਹ ਹੋਏਗਾ ਕਿ ਜੇ ਅਮਰੀਕਨ ਸ਼ਰਾਬ ਰੱਖਣੀ ਵੀ ਪੈਂਦੀ ਹੈ ਸ਼ੈਲਫਸ ਦੇ ਉੱਪਰ ਟਰੰਪ ਨੂੰ ਖੁਸ਼ ਕਰਨ ਦੇ ਵਾਸਤੇ, ਤਾਂ ਕੀ ਫਿਰ ਹੁਣ ਜਿਹੜੀ ਜ਼ਿੰਮੇਵਾਰੀ ਹੈ ਉਹ ਸਰਕਾਰ ਤੋਂ ਸ਼ਿਫਟ ਹੋ ਕੇ ਗਲਾਸੀਆਂ ਖੜਕਾਉਣ ਵਾਲੇ ਕੈਨੇਡੀਅਨਸ 'ਤੇ ਆ ਜਾਣੀ ਆ ਕਿ ਠੀਕ ਆ ਤੁਸੀਂ ਠੇਕੇ ਜਾਓ, ਅਮੈਰੀਕਨ ਸ਼ਰਾਬ ਜੇ ਤੁਹਾਨੂੰ ਪਈ ਦਿਖਦੀ ਵੀ ਆ ਨਾ ਖਰੀਦੋ, ਜੇ ਉਹਦੀ ਸੇਲ ਡਾਊਨ ਹੋ ਜਾਂਦੀ ਆ ਉਹਦੇ ਵਿੱਚ ਫਿਰ ਟਰੰਪ ਇਹ ਤਾਂ ਨਹੀਂ ਨਾ ਕਹਿ ਸਕਦੇ ਕਿ ਜੀ ਤੁਹਾਡੀ ਸਰਕਾਰੀ ਨੀਤੀਆਂ ਕਰਕੇ ਸਾਡਾ ਨੁਕਸਾਨ ਹੋ ਰਿਹਾ। ਸੋ ਕੀ ਮਤਲਬ ਦੈਟਸ ਦੀ ਅਦਰ ਸਾਈਡ ਆਫ ਦ ਨੈਰੇਟਿਵ ਟੂ।
ਸ਼ਿਵ ਕੁਮਾਰ ਬਟਾਲਵੀ ਦਾ ਸ਼ੇਅਰ ਹੈ, ਕਿੰਨੀ ਪੀਤੀ ਤੇ ਕਿੰਨੀ ਬਾਕੀ ਹੈ, ਮੈਨੂੰ ਇਹ ਹਿਸਾਬ ਲੈ
ਹਿਸਾਬ ਲੈ ਬੈਠਾ।
ਹੁਣ ਹੋ ਜਾਏਗਾ ਕਿਹੜੀ ਪੀਤੀ ਤੇ ਕਿਹੜੀ ਬਾਕੀ ਹੈ,
ਹਾਂ
ਵੀ ਅਮਰੀਕਾ ਦੀ ਹੈ ਕਿ ਕੈਨੇਡਾ ਦੀ ਹੈ,
ਮੈਨੂੰ ਇਹੀ ਖਿਆਲ, ਮੈਨੂੰ ਇਹੀ ਖਿਆਲ ਲੈ ਬੈਠਾ। ਪਰ ਸਸਕੈਚੁਅਨ ਦੇ ਵਿੱਚੋਂ ਜਿਹੜਾ ਉਹ ਨੰਬਰ ਆ, ਐਟਲੀਸਟ ਦੈਟ ਇਜ਼ ਇਸ ਹਿਸਾਬ ਦੇ ਨਾਲ ਕਿ ਉਹ ਉਹਨੂੰ ਇਨਕਰੇਜਿੰਗ ਮੰਨੀਏ ਕਿ ਜੇ ਸੂਬਿਆਂ ਨੂੰ ਅੱਕ ਚੱਬ ਕੇ ਅਮੈਰੀਕਨ ਸ਼ਰਾਬ ਰੱਖਣੀ ਵੀ ਪੈ ਜਾਂਦੀ ਆ ਆਪਣੇ ਸ਼ੈਲਵਸ 'ਤੇ, ਤਾਂ ਕੀ ਫਿਰ ਜਿਹੜੇ ਕੈਨੇਡੀਅਨਸ ਨੇ, ਬ੍ਰਿਟਿਸ਼ ਕੋਲੰਬੀਅਨਸ ਨੇ, ਜਿਹੜੇ ਓਨਟੈਰੀਅਨਸ ਨੇ ਜਾਂ ਬਾਕੀ ਸੂਬਿਆਂ ਦੇ ਜਿਹੜੇ ਵਸਨੀਕ ਨੇ, ਫਿਰ ਉਹ ਅਮੈਰੀਕਨ ਸ਼ਰਾਬ ਨਹੀਂ ਖਰੀਦਣਗੇ।
ਪਰ ਉਸ ਤੋਂ ਵੱਡਾ ਸਵਾਲ ਤਾਂ ਇਹ ਹੈ ਨਾ ਵੀ ਜੇਕਰ ਡੇਅਰੀ ਸੈਕਟਰ ਦੇ ਫਾਰਮੂਲੇ ਦੇ ਨਾਲ, ਸਪਲਾਈ ਮੈਨੇਜਮੈਂਟ ਦਾ ਜਿਹੜਾ ਟੈਰਿਫ ਕੋਟਾ ਸਿਸਟਮ ਹੈ, ਉਸ ਫਾਰਮੂਲੇ ਦੇ ਨਾਲ ਕੋਈ ਛੇੜਛਾੜ ਕੀਤੀ ਗਈ ਤੇ ਜੇ ਫੋਰੈਸਟਰੀ ਸੈਕਟਰ ਦੇ ਵਿੱਚ ਕੋਈ ਰਾਹਤ ਨਾ ਮਿਲੀ, ਤਾਂ ਕੁਬੈਕ ਤੇ ਬ੍ਰਿਟਿਸ਼ ਕੋਲੰਬੀਆ ਇਹ ਸਪਸ਼ਟ ਕਰ ਚੁੱਕੇ ਨੇ ਕਿ ਉਹ ਅੱਕ ਚੱਬਣ ਲਈ ਤਿਆਰ ਹੀ ਨਹੀਂ।
ਤੇ ਯੈਸ, ਤੇ ਡੇਵਿਡ ਈਬੀ ਇਹ ਗੱਲ ਬਾਰ ਬਾਰ ਕਹਿੰਦੇ ਨੇ ਕਿ ਜੇ ਤੁਸੀਂ ਆਟੋ ਤੇ ਸਟੀਲ ਸੈਕਟਰ ਨੂੰ ਮਿਲਾ ਕੇ ਵੀ ਦੇਖ ਲਓ ਤਾਂ ਇਕੱਲਾ ਲੰਬਰ ਸੈਕਟਰ ਕੈਨੇਡੀਅਨ ਇਕਨੋਮੀ ਵਾਸਤੇ ਜ਼ਿਆਦਾ ਯੋਗਦਾਨ ਪਾਉਂਦਾ।
ਇੰਟਰਸਟਿੰਗ ਗੱਲ ਹੈ ਵਿਜੇ ਜੀ,
ਹਾਂ
ਡੇਵਿਡ ਈਬੀ ਕਾਫੀ ਸਮੇਂ ਤੋਂ ਇਹ ਗੱਲ ਕਹਿ ਰਹੇ ਨੇ ਕਿ ਆਟੋ ਸੈਕਟਰ ਤੇ ਸਟੀਲ ਸੈਕਟਰ ਦੇ ਵਿੱਚ ਜਿੰਨੇ ਬੰਦੇ ਕੰਮ ਕਰਦੇ ਨੇ ਉਸ ਤੋਂ ਜ਼ਿਆਦਾ ਬੰਦੇ ਫੋਰੈਸਟਰੀ ਸੈਕਟਰ ਦੇ ਵਿੱਚ ਕੰਮ ਕਰਦੇ ਨੇ। ਪਰ ਪਿਛਲੇ ਦਿਨ ਹੀ ਉਹਨਾਂ ਨੇ ਥੋੜ੍ਹੀ ਜਿਹੀ ਆਪਣੀ ਸਟੇਟਮੈਂਟ ਦੇ ਵਿੱਚ ਥੋੜ੍ਹਾ ਜਿਹਾ ਟਵੀਕ ਕੀਤਾ, ਹੁਣ ਉਹ ਕਹਿੰਦੇ ਆਟੋ ਪਾਰਟਸ ਤੇ ਸਟੀਲ ਦੇ ਵਿੱਚ ਜਿੰਨੇ ਲੋਕ ਕੰਮ ਕਰਦੇ ਨੇ,
ਜੀ ਜੀ ਯੈਸ,
ਉਸ ਤੋਂ ਜ਼ਿਆਦਾ ਲੋਕ ਹੁਣ ਫੋਰੈਸਟਰੀ ਦੇ ਵਿੱਚ। ਸੋ ਆਟੋ ਸੈਕਟਰ ਨਹੀਂ,
ਆਟੋ ਸੈਕਟਰ ਪੂਰਾ ਨਹੀਂ ਕਹਿੰਦੇ, ਕੱਲਾ ਆਟੋ ਪਾਰਟਸ ਕਹਿੰਦੇ ਆ। ਯਾ 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 ਸੋ
ਸਟੈਟਿਸਟਿਕਸ,
ਸੋ ਹੁਣ ਇਹ ਦੇਖੋ ਕਿ ਡੀਲ ਦੇ ਵਿੱਚ ਕੀ ਆਉਂਦਾ। ਇੱਕ ਇਹਦੇ ਨਾਲ ਹੁਣ ਜੇ ਗੱਲ ਜੁੜਦੀ ਕਰ ਰਹੇ ਹਾਂ, ਇੱਕ ਗੱਲ ਹੋਰ ਮੈਨਸ਼ਨ ਕਰ ਦਈਏ, ਇੱਕ ਨੈਰੇਟਿਵ ਇਹ ਵੀ ਆ ਕਿ ਜਿਹੜਾ ਡੇਅਰੀ ਸੈਕਟਰ ਆ,
ਹਾਂਜੀ,
ਜਿਹੜਾ ਕਿ ਕਿਊਬੈਕ ਦੇ ਵਿੱਚ ਜ਼ਿਆਦਾ ਕਹਿ ਲਓ ਸਟਰੋਂਗ ਆ, ਅਫਕੋਰਸ ਇੱਥੇ ਵੀ ਹੈਗਾ, ਇੱਥੇ ਵੀ ਆਪਣਾ ਫਰੇਜ਼ਰ ਵੈਲੀ ਦੇ ਵਿੱਚ ਜਿਹੜੇ ਡੇਅਰੀ ਫਾਰਮਸ ਨੇ ਉਹ ਕਾਫੀ ਸਿਗਨੀਫਿਕੈਂਟ ਨੇ, ਪਰ ਕਿਊਬੈਕ ਦੇ ਵਿੱਚ ਡੇਅਰੀ ਸੈਕਟਰ ਸਪਲਾਈ ਚੇਨ ਮੈਨੇਜਮੈਂਟ ਉਹ ਇੱਕ ਇੱਕ ਅਜਿਹਾ ਉਹਨੂੰ ਇੱਕ ਬਣਾਇਆ ਹੋਇਆ ਕਹਿ ਲਓ ਇੱਕ ਇੱਕ ਅਜਿਹਾ ਹਊਆ ਬਣਾਇਆ ਹੋਇਆ, ਹਾਂ ਦੈਟਸ ਦਾ ਰਾਈਟ ਵਰਡ, ਕਿ ਜੀ ਨਹੀਂ ਨਹੀਂ ਇਹਨੂੰ ਉਹਨੂੰ ਇੰਨੀ ਉਹਨੂੰ ਇੰਨਾ ਜ਼ਿਆਦਾ ਸੈਂਕਚਰੀ ਦੇ ਦਿੱਤੀ ਨਾ ਵੀ ਨਹੀਂ 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 ਇਹਨੂੰ ਨਹੀਂ ਆਪਾਂ ਛੇੜ ਸਕਦੇ। ਡੇਅਰੀ ਸੈਕਟਰ ਦੇ ਬਾਰੇ ਕਈਆਂ ਦਾ ਇਹ ਕਹਿਣਾ ਵੀ ਕਿ ਇੱਕ ਸੈਕਟਰ ਨੇ ਪੂਰੇ ਮੁਲਕ ਨੂੰ ਹੋਸਟੇਜ ਬਣਾ ਲਿਆ, ਹੁਣ ਜੇ ਅਮਰੀਕਾ ਡੇਅਰੀ ਸੈਕਟਰ ਦੇ ਵਿੱਚ ਕੁਝ ਰਿਆਇਤਾਂ ਨਾਲ ਖੁਸ਼ ਹੁੰਦਾ ਅਤੇ ਉਹਦੇ ਨਾਲ ਉਹਨੂੰ ਲੱਗਦਾ ਵੀ ਠੀਕ ਆ ਅਸੀਂ ਆਪਣੀ ਮਨਮਾਨੀ ਕਰ ਲਈ ਆ, ਤਾਂ ਫਿਰ ਕੀ ਜਿਹੜੇ ਜੇ ਬਾਕੀਆਂ ਦਾ ਭਲਾ ਹੁੰਦਾ ਤਾਂ ਕੀ ਫਿਰ ਡੇਅਰੀ ਸੈਕਟਰ 'ਚ ਵੀ ਉਹ ਅਜਿਹਾ ਕਰ ਲੈਣਾ ਚਾਹੀਦਾ।
ਯਾ ਸੋ ਇਹ ਬਹੁਤ ਹੁਣ ਵੱਡੇ ਸਵਾਲ ਨੇ ਕਿ ਕੀ ਕੈਨੇਡਾ ਨੂੰ ਹੋਰ ਰਿਆਇਤਾਂ ਦੇਣੀਆਂ ਚਾਹੀਦੀਆਂ ਜਾਂ ਕੈਨੇਡਾ ਨੂੰ ਰਿਟੈਲੀਏਟ ਕਰਨਾ ਚਾਹੀਦਾ।
ਬਸ ਜੀ, ਜਿਹੜੇ ਤੁਸੀਂ ਸਰਵੇਖਣ ਦਾ ਜ਼ਿਕਰ ਕਰ ਰਹੇ ਸੀ, ਇਹ ਇੱਕ ਸਰਵੇ ਕੀਤਾ ਗਿਆ ਹੈ 7 ਤੋਂ 12 ਅਗਸਤ ਦੇ ਵਿਚਕਾਰ 1499 ਕੈਨੇਡੀਅਨਸ ਨੂੰ ਸਵਾਲ ਪੁੱਛੇ ਗਏ ਕਿ ਟੈਰਿਫ ਬਾਰੇ ਉਹਨਾਂ ਦਾ ਕੀ ਸੋਚਣਾ ਹੈ, ਕਿ ਪਹਿਲਾਂ ਤਾਂ ਇਹੀ ਕਿ ਕੀ ਤੁਹਾਨੂੰ ਪਤਾ ਵੀ ਟਰੰਪ ਨੇ 50% ਦੇ ਨਵੇਂ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੋਈ ਆ, 73% ਲੋਕਾਂ ਨੂੰ ਇਸ ਬਾਰੇ ਪਤਾ ਸੀ।
ਯਾ ਸੋ ਇਹਦੇ ਬਾਰੇ ਵਿਜੇ ਜੀ ਹੁਣ ਆਪਾਂ ਵੀ ਦੇਖ ਲਓ ਪਿਛਲੇ ਹੁਣ 3-4 ਹਫ਼ਤਿਆਂ ਤੋਂ ਆਲਮੋਸਟ ਰੋਜ਼ ਹੀ ਇਹਦੇ ਬਾਰੇ ਗੱਲ ਕਰ ਰਹੇ ਹਾਂ, ਜਦੋਂ ਦੀਆਂ ਨੈਗੋਸੀਏਸ਼ਨਸ ਇੰਟੈਂਸੀਫਾਈ ਹੋਈਆਂ ਨੇ। ਸੋ ਜਦੋਂ ਦੀ ਡੋਨਲਡ ਟਰੰਪ ਨੇ ਬੇਸਿਕਲੀ ਧਮਕੀ ਦਿੱਤੀ ਆ 19 ਅਗਸਤ ਵਾਲੀ ਡੈਡਲਾਈਨ ਦੀ ਟੈਰਿਫ ਵਾਲੀ, ਹੁਣ ਵਿਜੇ ਜੀ ਇਹਦੇ ਵਿੱਚ ਸਵਾਲ ਇਹ ਵੀ ਪੁੱਛਿਆ ਗਿਆ ਕਿ ਕੀ ਤੁਹਾਨੂੰ ਲੱਗਦਾ ਕਿ ਟੈਰਿਫ ਇਹ ਲੱਗ ਜਾਏਗੀ 19 ਅਗਸਤ ਵਾਲੀ, ਕਿ ਐਵੇਂ ਬਸ ਸ਼ਗੁਫਾ ਹੈ। 38% ਕਹਿੰਦੇ ਹਾਂ ਸਾਨੂੰ ਲੱਗਦਾ ਹੈ ਟੈਰਿਫ ਲੱਗ ਜਾਣੀ ਹੈ, ਤੇ 40% ਕਹਿੰਦੇ ਵੀ ਅੱਧਾ ਅੱਧਾ ਚਾਂਸ ਹੈ, 50-50 ਹੈ ਮਾਮਲਾ, ਤੇ 10% ਕਹਿੰਦੇ ਨਹੀਂ ਨਹੀਂ ਵੀ ਇਹ ਟੈਰਿਫ ਲੱਗਣੀ ਨਹੀਂ, ਟਰੰਪ ਵਿਲ ਚਿਕਨ ਆਊਟ। ਫਿਰ ਇਹ ਪੁੱਛਿਆ ਗਿਆ ਵੀ ਇਹ ਜਿਹੜੀਆਂ ਟੈਰਿਫਸ ਨੇ ਇਹਨਾਂ ਦਾ ਪ੍ਰਭਾਵ ਕੀ ਪਏਗਾ, ਤੁਸੀਂ ਗੱਲ ਕੀਤੀ ਸੀ ਨਾ ਵੀ ਇੱਕ ਓਪੀਨੀਅਨ ਆਰਟੀਕਲ ਵੀ ਜਿਹਦੇ ਵਿੱਚ ਕਿਹਾ ਗਿਆ ਵੀ ਜੇ 1,00,000 ਜੋਬਸ ਹੀ ਪ੍ਰਭਾਵਿਤ ਹੋਣੀਆਂ ਵੀ ਇੱਡੀ ਕਿਹੜੀ ਗੱਲ ਆ, ਤੇ ਵੀ ਸ਼ਾਇਦ ਲੌਂਗ ਟਰਮ ਦੇ ਵਿੱਚ ਸਾਡਾ ਫਾਇਦਾ ਹੀ ਹੋ ਜਾਏ, ਅਸੀਂ ਡਾਈਵਰਸੀਫਾਈ ਕਰੀਏ ਆਪਣੀ ਟ੍ਰੇਡ ਤੇ ਸ਼ਾਇਦ ਸਾਡਾ ਭਲਾ ਹੀ ਹੋ ਜਾਏ।
ਕਈ ਲੋਕੀ ਕਹਿੰਦੇ ਆ ਵੀ ਜੇ ਜਿਹੜੇ ਕਾਰਖਾਨੇ ਬੰਦ ਹੋਣਗੇ ਉੱਥੇ ਵਾਟਰ ਬੰਬਰ ਬਣਾਓ, ਆ ਵਾਈਲਡ ਫਾਇਰ ਦੀ ਜੋ ਸਿਚੁਏਸ਼ਨ ਇੰਨੀ ਗੰਭੀਰ ਹੋ ਗਈ ਆ, ਤੇ ਹੁਣ ਤੇ ਮਾਹਰ ਇਹ ਕਹੀ ਜਾਂਦੇ ਆ ਵੀ ਹਰ ਸਾਲ ਵਾਈਲਡ ਫਾਇਰ ਹੋਰ ਗੰਭੀਰ ਹੋਣ ਦੇ ਚਾਂਸਿਸ ਨੇ, ਤਾਂ ਤੁਸੀਂ ਨਵੇਂ ਵਾਟਰ ਬੰਬਰਸ ਬਣਾਓ, ਉਸ ਤਰ੍ਹਾਂ ਦੀ ਇਕੁਇਪਮੈਂਟ ਬਣਾਓ ਜਿਹੜੀ ਇਸ ਤਰ੍ਹਾਂ ਦੀਆਂ ਡੋਮੈਸਟਿਕ ਇਸ਼ੂਜ਼ ਨੂੰ ਰਿਜ਼ੋਲਵ ਕਰਨ ਦੇ ਵਿੱਚ ਸਾਡੀ ਮਦਦ ਕਰ ਸਕਦੀ ਆ।
ਡਾਗ ਫੂਡ ਨਾਲ ਵਿਚਾਰ ਮਿਲਦੇ ਤੁਹਾਡੇ?
ਨਹੀਂ ਮੇਰੇ ਨਹੀਂ, ਮੈਂ ਤਾਂ ਕਿਸੇ ਦੇ ਕਮੈਂਟ ਦੀ ਗੱਲ ਕਰਦਾ ਸੀ।
ਫੂਡ ਨੇ ਵੀ ਇਦਾਂ ਦੀ ਗੱਲ ਕੀਤੀ।
ਜੀ ਜੀ ਜੀ।
ਅੱਛਾ, ਸੋ ਵਿਜੇ ਜੀ ਇਹਦੇ ਵਿੱਚ 70% ਦਾ ਕਹਿਣਾ ਸੀ ਵੀ ਟੈਰਿਫ ਦਾ ਬਹੁਤ ਮਾੜਾ ਪ੍ਰਭਾਵ ਪਏਗਾ ਸਾਡੇ ਤੇ, ਤੇ 9% ਸੀਗੇ ਜਿਹੜੇ ਥੋੜੇ ਆਸ਼ਾਵਾਦੀ ਨੇ, ਉਹ ਕਹਿੰਦੇ ਵੀ ਨਹੀਂ ਅਲਟੀਮੇਟਲੀ ਪੋਜ਼ਿਟਿਵ ਇੰਪੈਕਟ ਹੋ ਸਕਦਾ ਇਹਦਾ, ਤੇ ਜਿਹੜੇ ਨੈਗੇਟਿਵ ਇੰਪੈਕਟ ਕਹਿ ਰਹੇ ਨੇ ਵੀ ਹੋਏਗਾ ਉਹ ਜ਼ਿਆਦਾ ਲੋਕ ਜਿਹੜੇ ਡਰੇ ਹੋਏ ਨੇ ਕੁਬੈਕ ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੀ ਨੇ, ਕਿਉਂਕਿ ਸਾਨੂੰ ਹੀ ਜ਼ਿਆਦਾ ਡਰ ਹੈ ਕਿ ਵੀ ਸਾਡੀ ਗੱਲ ਨਹੀਂ ਹੋਣੀ ਇਹਦੇ ਵਿੱਚ, ਸਾਡੀ ਪ੍ਰੋਪਰ ਰੈਪਰਜ਼ੈਂਟੇਸ਼ਨ ਸੋ ਇਹਦੇ ਵਿੱਚ ਇਹ ਪੁੱਛਿਆ ਗਿਆ ਵੀ ਜਿਹੜੀਆਂ ਟੈਰਿਫ ਵਗੈਰਾ ਅਜੇ ਤੱਕ ਲੱਗੀਆਂ ਨੇ, ਵੀ ਇਹਨਾਂ ਦਾ ਕੋਈ ਪਰਸਨਲ ਵੀ ਤੁਹਾਡੇ ਤੇ ਸਿੱਧੇ ਤੌਰ ਤੇ ਵੀ ਕੋਈ ਇੰਪੈਕਟ ਪਿਆ ਹੈ? 74% ਕਹਿੰਦੇ ਹਾਂ ਵੀ ਸਿੱਧੇ ਤੌਰ ਤੇ ਵੀ ਸਾਡਾ ਜਿਹੜਾ ਰੁਜ਼ਗਾਰ ਹੈ, ਸਾਡੀ ਜ਼ਿੰਦਗੀ ਪ੍ਰਭਾਵਿਤ ਹੋਈ ਇਹਨਾਂ ਟੈਰਿਫ ਦੇ ਕਰਕੇ। 16% ਕਹਿੰਦੇ ਵੀ ਨਹੀਂ, ਸਾਡੇ ਤੋਂ ਤਾਂ ਕੋਈ ਫਰਕ ਪਿਆ ਨਹੀਂ, ਵੀ ਖਬਰਾਂ 'ਚ ਹੀ ਸੁਣੀ ਦੀ ਗੱਲ
ਜੀ,
ਵੀ ਇਹਦਾ ਕੋਈ ਪ੍ਰੈਕਟੀਕਲ ਇੰਪੈਕਟ ਹੈਗਾ ਵੀ ਹੈ ਕਿ ਬਸ ਐਵੇਂ ਇੱਕ ਗੱਲਾਂ ਬਾਤਾਂ ਹੀ ਨੇ?
ਹਾਂ ਨਹੀਂ, ਪਰ ਜਿਹਨਾਂ 'ਤੇ ਉਹੀ ਹੈ ਡਾਇਰੈਕਟ ਇੰਪੈਕਟ ਹੈ, ਉਹਨਾਂ ਨੂੰ ਪੁੱਛ ਕੇ ਵੇਖੋ ਕਿ ਇਹਦਾ ਅਸਰ ਹੈ ਕੀ।
ਕੱਲ੍ਹ ਅਸੀਂ ਸ਼ਾਮ ਵਾਲੇ ਸ਼ੋਅ 'ਚ ਇਹਦੇ ਬਾਰੇ ਗੱਲ ਕਰਦੇ ਪਏ ਸੀ
ਜੀ,
ਅਤੇ ਓਪਨ ਲਾਈਨ ਸੈਗਮੈਂਟ ਦੇ ਵਿੱਚ ਇੱਕ ਕਾਲਰ ਨੇ ਫੋਨ ਕੀਤਾ ਅਤੇ ਉਹਨਾਂ ਨੇ ਐਗਜੈਕਟਲੀ ਆਹੀ ਗੱਲ ਕਹੀ ਵੀ ਕਹਿੰਦੇ ਵੀ ਸਾਡੇ 'ਤੇ ਕਹਿੰਦੇ ਕੀ ਇਹਦਾ ਇਫੈਕਟ ਹੈ, ਕਹਿੰਦੇ ਵੀ 50% ਲਾ ਦੇਵੇ, 25% ਲਾ ਦੇਵੇ, ਅਤੇ ਮੈਂ ਤਾਂ ਫਿਰ ਇਹੀ ਕਹਿ ਸਕਿਆ ਵੀ ਇਗਨੋਰੈਂਸ ਇਜ਼ ਬਲਿਸ
ਜੀ ਜੀ,
ਵੀ ਠੀਕ ਹੈ ਵੀ ਨਾ ਮਸਤੀ ਮਸਤ ਰਹੋ,
ਕਿਉਂਕਿ ਜੇ ਦੇਖੋ ਸਾਰਿਆਂ ਜੇ ਆਲੇ ਦੁਆਲੇ ਇੰਡਸਟਰੀ ਇੰਪੈਕਟ ਹੁੰਦੀ ਹੈ, ਹੁਣ ਐਗਜ਼ਾਮਪਲ ਹੈ ਇੱਕ, ਜੇ ਕੱਲ੍ਹ ਆ 50% ਵਾਲੇ ਟੈਰਿਫ ਲੱਗ ਜਾਂਦੇ ਆ, ਉਹਦੇ ਵਿੱਚੋਂ ਕਈ, ਕਿਉਂਕਿ ਸਮਾਲ ਬਿਜ਼ਨਸਿਸ ਵਿੱਚ ਕਈ ਨੇ ਇਸ ਲਿਸਟ ਦੇ ਵਿੱਚ, ਕੋਈ ਕੰਪਨੀ ਹਾਕੀ ਸਟਿਕਸ ਬਣਾਉਂਦੀ ਆ, ਕੋਈ ਵਿਗ ਬਣਾਉਂਦੇ ਨੇ, ਵੁੱਡ ਪ੍ਰੋਡਕਟਸ ਬਣਾ ਕੇ ਜਿਹੜੇ ਕੋਈ ਉੱਥੇ ਵੇਚਦੇ ਨੇ ਭੇਜਦੇ ਨੇ, ਉਹਨਾਂ 'ਚੋਂ ਕਈ ਕੰਪਨੀਜ਼ ਆਪਣੇ ਇੱਥੇ ਮੈਟਰੋ ਵੈਨਕੂਵਰ 'ਚ ਨੇ, ਕਈ ਇੱਥੇ ਸਰੀ ਡੈਲਟਾ ਦੇ ਵਿੱਚੋਂ ਕੰਪਨੀਆਂ ਨੇ ਜਿਨ੍ਹਾਂ ਦਾ 20-25-25-30% ਜਿਹੜਾ ਸਮਾਨ ਆ ਉਹ ਅਮਰੀਕਾ ਨੂੰ ਜਾਂਦਾ। ਹੁਣ ਜੇ ਉਹ ਸਮਾਨ ਦੀ ਆਵਾਜਾਈ ਇੰਪੈਕਟ ਹੁੰਦੀ ਆ, ਉਹਦੀ ਵਿਕਰੀ ਇੰਪੈਕਟ ਹੁੰਦੀ ਆ, ਤਾਂ ਉਹਦਾ ਅਸਰ ਲੋਕਲ ਜੋਬਸ ਦੇ ਉੱਪਰ ਵੀ ਪਏਗਾ ਨਾ, ਲੋਕਲ ਇਕਾਨਮੀ ਉੱਪਰ ਵੀ ਅਸਰ ਪਏਗਾ। ਜੇ ਤੁਸੀਂ ਰੈਸਟੋਰੈਂਟ ਚਲਾਉਂਦੇ ਹੋ, ਐਗਜ਼ਾਮਪਲ ਦਿੰਦਾ, ਤੁਹਾਡਾ ਕੋਈ ਟੇਕ ਆਊਟ ਦਾ ਰੈਸਟੋਰੈਂਟ ਆ, ਅਤੇ ਤੁਹਾਨੂੰ ਲੱਗਦਾ ਵੀ ਯਾਰ ਟੈਰਿਫ ਦਾ ਮੇਰੇ 'ਤੇ ਕੀ ਅਸਰ, ਮੇਰੇ ਕੋਲ ਮੈਂ ਕਿਹੜਾ ਇੱਥੋਂ ਪੀਜ਼ੇ ਬਣਾ ਕੇ ਅਮਰੀਕਾ ਭੇਜਣੇ, ਉਹ 'ਤੇ ਟੈਰਿਫ ਲੱਗ ਜਾਣਾ। ਹੁਣ ਜਿਹੜੇ ਬੰਦਿਆਂ ਨੇ ਇੱਥੇ ਕੰਜ਼ਮਪਸ਼ਨ ਕਰਨੀ ਆ, ਜੇ ਉਹਨਾਂ ਦੀ ਜੋਬ ਇੰਪੈਕਟ ਹੋ ਜਾਂਦੀ ਆ, ਤਾਂ ਜਿਹੜਾ ਉਹਦਾ ਰਿਪਲ ਇਫੈਕਟ ਆ ਇਕਨੋਮੀ ਦੇ ਵਿੱਚ, ਉਹ ਟ੍ਰਿਕਲ ਡਾਊਨ ਹੋ ਜਾਂਦਾ ਇਸੇ ਤਰ੍ਹਾਂ।
ਸੋ ਰੈਸਟੋਰੈਂਟ ਦੇ ਜਿਹੜੇ ਗਾਹਕ ਆਉਣੇ ਨੇ, ਵੀ ਜੇ ਉਹਨਾਂ ਦੀ ਜੇਬ ਦੇ ਵਿੱਚ ਪੈਸੇ ਨਹੀਂ ਹੈਗੇ ਤਾਂ ਉਹ ਤੁਹਾਡੇ ਰੈਸਟੋਰੈਂਟ 'ਚ ਆਉਣਗੇ ਨਹੀਂ?
ਆਉਣਗੇ ਨਹੀਂ, ਸੋ ਹੋਰ ਐਂਡ ਸੋ ਔਨ ਐਂਡ ਸੋ ਫੋਰਥ। ਅੱਛਾ, ਫਿਰ ਇਹ ਵੀ ਸੀਗਾ ਵੀ ਇਹਦਾ ਇਹਦਾ ਜਵਾਬ ਕਿਵੇਂ ਦਈਏ?
ਸੋ ਮੇਨ ਜਿਹੜੀ ਗੱਲ ਹੈ ਕਿ ਹਾਊ ਸ਼ੁੱਡ ਕੈਨੇਡਾ ਰਿਐਕਟ,
ਜੋ ਕਿ ਕਹਿ ਲਓ ਕਿ ਪੋਲੀਟੀਕਲ ਪੁਆਇੰਟ ਆਫ ਵਿਊ ਤੋਂ ਇੱਕ ਬਹੁਤ ਵੱਡਾ ਸੰਕੇਤ ਹੋਏਗਾ, ਕਿਉਂਕਿ ਆਪੋਜੀਸ਼ਨ ਇਹ ਕਹਿੰਦੀ ਹੈ ਕਨਸੈਸ਼ਨ ਦੇਈ ਜਾਂਦੇ ਹੋ, ਪੀਅਰ ਪੋਲੀਆ ਵਾਰ ਵਾਰ ਇਹ ਗੱਲ ਕਰਦੇ ਆ ਕਿ ਤੁਸੀਂ ਇੰਨੀਆਂ ਰਿਆਇਤਾਂ ਦੇ ਦਿੱਤੀਆਂ ਅਮਰੀਕਾ ਨੂੰ, ਬਦਲੇ 'ਚ ਕੀ ਮਿਲਿਆ?
ਤੁਸੀਂ ਆਪਣੀ ਸਾਰੀ ਲੈਵਰੇਜ ਹੀ ਗਵਾ ਬੈਠੇ ਹੋ।
ਹਾਂ, ਕਿ ਉਹ ਰਿਆਇਤਾਂ 'ਚ ਬਚਾ ਕੇ ਰੱਖਦੇ, ਉਹਦੇ ਬਦਲੇ 'ਚ ਹੋਇਆ ਕਿ ਤੁਸੀਂ ਰਿਆਇਤ ਦਿੰਦੇ ਰਹੇ, ਕਹਿੰਦੇ ਅੱਛਾ ਹੁਣ ਗੱਲ ਕਰ ਲੈਂਦੇ ਹਾਂ, ਤੁਸੀਂ ਹੋਰ ਰਿਆਇਤ ਦਿੱਤੀ, ਕਹਿੰਦੇ ਠੀਕ ਆ, ਅੱਛਾ ਬਹਿ ਕੇ ਤੁਹਾਡੇ ਨਾਲ ਗੱਲ ਕਰ ਲੈਂਦੇ ਹਾਂ। ਵੀ ਸਾਨੂੰ ਸਿਰਫ ਗੱਲ ਕਰਨ ਵਾਸਤੇ ਹੀ ਮੇਜ਼ ਤੱਕ ਪਹੁੰਚਣ ਲਈ ਕਾਫੀ ਆਪਣੀ ਜਿਹੜੀ ਲੈਵਰੇਜ ਆ ਉਹ ਦੇਣੀ ਪੈ ਗਈ। ਸੋ ਹਾਊ ਟੂ ਰਿਸਪੋਂਡ, ਕਾਊਂਟਰ ਟੈਰਿਫ ਲਗਾਏ ਜਾਣ ਕਿ ਨਾ ਲਗਾਏ ਜਾਣ, ਰਿਟੈਲੀਏਟ ਕੀਤਾ ਜਾਵੇ ਕਿ ਨਾ ਕੀਤਾ ਜਾਵੇ? 36% ਕਹਿੰਦੇ ਵੀ ਜੇ ਅਮਰੀਕਾ ਟੈਰਿਫ ਲਾਉਂਦਾ, ਇਹਨਾਂ 36% ਦੇ ਵਿਚਾਰ 10 ਕੁ ਦਿਨ ਪਹਿਲਾਂ ਵਾਲੇ ਡੱਗ ਫੋਰਡ ਨਾਲ ਮਿਲਦੇ ਆ, ਜਿਹੜੇ ਕਹਿੰਦੇ ਸੀ ਵੀ ਡਾਲਰ ਫੋਰ ਡਾਲਰ ਟੈਰਿਫ ਲੱਗਣਾ ਚਾਹੀਦਾ,
ਕਿ ਸਾਨੂੰ ਰਿਐਕਟ ਕਰਨਾ ਚਾਹੀਦਾ, ਕਾਊਂਟਰ ਟੈਰਿਫ ਲਗਾਉਣੀਆਂ ਚਾਹੀਦੀਆਂ। ਅਤੇ 30% ਕਹਿੰਦੇ ਵੀ ਕੋਈ ਗੱਲ ਨਹੀਂ, ਗੱਲਬਾਤ ਕਰਦੇ ਰਹੋ, ਅਲਟੀਮੇਟਲੀ ਕੋਈ ਰਾਜ਼ੀਨਾਮਾ ਹੋ ਜਾਏਗਾ। ਅਤੇ 18% ਕਹਿੰਦੇ ਵੀ ਨਹੀਂ, ਸਾਨੂੰ ਕਨਸੈਸ਼ਨਸ ਹੋਰ ਦੇ ਦੇਣੀਆਂ ਚਾਹੀਦੀਆਂ। ਕਿ ਸੋ ਇਹਦਾ ਵਿੱਚ ਸਮਝਣ ਵਾਲੀ ਗੱਲ ਇਹ ਆ ਵੀ ਜਿਹੜੀਆਂ ਰਿਆਇਤਾਂ ਕੈਨੇਡਾ ਦੇਣ ਲਈ ਵਿਚਾਰ ਕਰ ਰਿਹਾ ਹੈ ਆ ਪਹਿਲੀ ਫੇਜ਼ ਵਾਲੀ ਡੀਲ ਦੇ ਵਿੱਚ ਵੀ, ਉਹਦੇ ਵਾਸਤੇ ਸਿਰਫ 18% ਹੀ ਰਾਜ਼ੀ ਨੇ ਕਿ ਵੀ ਹਾਂ ਸਾਨੂੰ ਕਨਸੈਸ਼ਨਸ ਦੇ ਦੇਣੀਆਂ ਚਾਹੀਦੀਆਂ ਅਮਰੀਕਾ ਨੂੰ, ਬਾਕੀ ਦਾ ਮਤਲਬ ਕਿ ਉਹ ਇੱਕ ਤਰੀਕੇ ਨਾਲ ਇਹਦੇ ਨਾਲ ਨਾ ਖੁਸ਼ ਹੋਣਗੇ।
ਅਤੇ ਇਸੇ ਤਰ੍ਹਾਂ ਦੀ ਗੱਲ ਹੈ ਜਿਹੜੀ ਅਮੈਰੀਕਨ ਨੈਗੋਸ਼ੀਏਟਰਸ ਨੂੰ, ਕੈਨੇਡੀਅਨ ਨੈਗੋਸ਼ੀਏਟਰਸ ਨੇ ਕਹੀ ਸੀ ਨਾ ਕਿ ਜੇ ਆ ਡੀਲ ਨਾ ਹੋਈ,
ਹਾਂਜੀ,
ਫਿਰ ਅਸੀਂ ਨਾ ਅੱਗੇ ਨੈਗੋਸ਼ੀਏਟ ਕਰਨਾ, ਫਿਰ ਦੈਨ ਫਿਰ ਆ ਗੱਲ ਖਤਮ ਹੋ ਜਾਣੀ ਹੈ, ਅਤੇ ਫੈਡਰਲ ਸਰਕਾਰ ਦੇ ਵੱਸ ਤੋਂ ਬਾਹਰ ਹੋ ਜਾਏਗਾ ਕਿ ਸੂਬੇ ਕਿਵੇਂ ਰਿਐਕਟ ਕਰਦੇ ਆ, ਕਿਉਂਕਿ ਇਸ ਵੇਲੇ ਕੈਨੇਡੀਅਨ ਪਬਲਿਕ ਦੇ ਮਨ ਵਿੱਚ ਇਹ ਸੈਂਟੀਮੈਂਟ ਬੜਾ ਸਟਰੋਂਗ ਆ ਕਿ ਜੇ ਅਮਰੀਕਾ ਸੱਚੀ ਇਹ ਟੈਰਿਫ 50% ਵਾਲੇ ਲਾ ਦਿੰਦਾ, ਵੀ ਫਿਰ ਜਵਾਬੀ ਕਾਰਵਾਈ ਕਰੋ।
ਜੈਨਿਸ ਰੈਟ ਨੇ ਜੇਮਿਸਨ ਗ੍ਰੀਅਰ ਨੂੰ ਕਹਿਤਾ ਸੀ ਵੀ ਜੇ 19 ਅਗਸਤ ਤੁਸੀਂ ਟੈਰਿਫ ਲਾਈ, ਤੇ ਤੁਹਾਨੂੰ ਫਿਰ ਅਮਰਿੰਦਰ ਗਿੱਲ ਦਾ ਗਾਣਾ ਸੁਣਾਵਾਂਗੇ, ਵੀ ਗੱਲ ਇੱਥੇ ਮੁੱਕਦੀ ਹੈ, ਆਪਾਂ ਵੱਖ ਹੋ ਗਏ,
ਆਪਾਂ ਵੱਖ ਹੋ ਗਏ,
ਜਿੱਥੇ ਪਾੜਾ ਪੈਂਦਾ ਉਸ ਥਾਂ ਤੇ ਖਲੋ,
ਉਸ ਥਾਂ ਤੇ ਖਲੋ,
ਇਟਸ ਅ ਕਲਿਫ
ਜੀ,
ਮਤਲਬ ਇਹੀ ਹੈ
ਜੀ ਜੀ ਜੀ,
ਪ੍ਰੈਕਟੀਕਲੀ
ਜੀ।
ਸੋ ਵੀ ਇਟਸ ਅ ਇਟ ਵਿਲ ਬੀ ਅ ਕਲਿਫ ਵੀ, ਜੇ ਤੁਸੀਂ ਇੱਥੇ ਟੈਰਿਫ ਲਾਤੀ ਫਿਰ ਗੱਲਬਾਤ ਟੁੱਟ ਜਾਣੀ ਹੈ। ਬਾਕੀ ਵਿਜੇ ਜੀ ਇਹਦੇ ਵਿੱਚ ਸਵਾਲ ਇਹ ਪੁੱਛਿਆ ਗਿਆ ਵੀ ਕੀ ਸਾਨੂੰ ਹੁਣ ਜਿਹੜਾ USMCA ਕੂਜ਼ਮਾ ਹੈ, ਜਿਹੜਾ ਫ੍ਰੀ ਟ੍ਰੇਡ ਅਗਰੀਮੈਂਟ, ਇਹਨੂੰ ਭੁੱਲ ਹੀ ਜਾਣਾ ਚਾਹੀਦਾ ਤੇ ਸਾਨੂੰ ਹੁਣ ਫੋਕਸ ਕਰਨਾ ਚਾਹੀਦਾ ਵਾਟਰ ਬੰਬਰਸ ਬਣਾਉਣ ਤੇ, ਆਪਣੀ ਜਿਹੜੀ ਆ ਪੂਰੀ
ਡਾਇਵਰਸਿਫਿਕੇਸ਼ਨ
ਟ੍ਰੇਡ ਹੈ ਇਹਨੂੰ ਡਾਇਵਰਸੀਫਾਈ ਕਰਨ ਤੇ? 55% ਕਹਿੰਦੇ ਹਾਂ ਵੀ ਇਹ ਵਧੀਆ ਆਈਡੀਆ ਹੋਏਗਾ ਵੀ USMCA ਨੂੰ ਭੁੱਲ ਜਾਓ, ਵੀ ਐਡੀ ਵੀ ਕਿਹੜੀ ਗੱਲ ਹੈ। 34% ਕਹਿੰਦੇ ਨਹੀਂ ਨਹੀਂ ਐਡੀ ਹੀ ਗੱਲ ਹੈ, ਵੀ ਬੜਾ ਇੰਪੋਰਟੈਂਟ ਆ USMCA ਨੂੰ ਕਿਵੇਂ ਭੁੱਲ ਜਾਈਏ। ਤੇ 11% ਕਹਿੰਦੇ ਵੀ ਆਰ ਨੋਟ ਸ਼ੋਰ, ਇਮਾਨਦਾਰ ਲੋਕ ਨੇ,
ਹਾਂ ਸਾਨੂੰ ਨਹੀਂ ਪਤਾ, ਸਾਨੂੰ ਨਾ ਪੁੱਛੋ, ਮੈਨੂੰ ਭੁੱਖ ਲੱਗੀ ਹੈ। ਸੋ ਇਹ ਦੇਖੋ ਅੱਜ ਵਾਸੂ ਜੀ ਹੁਣ 8 ਵਜਣ ਵਾਲੇ ਆ।
ਅੱਛਾ ਜੀ,
ਅਤੇ ਜੇ ਤੁਸੀਂ ਜਿਵੇਂ ਗੱਲ ਕੀਤੀ ਵੀ ਜਦੋਂ ਆਪਣੇ ਕੋਲ ਤਾਂ 9 ਹੀ ਵਜੇ ਹੋਣੇ ਆ, ਅਗਲੇ 13 ਘੰਟਿਆਂ ਦੇ ਵਿੱਚ ਕੀ ਕੋਈ ਡੀਲ ਅਮਰੀਕਾ ਦੇ ਨਾਲ ਹੋ ਪਾਉਂਦੀ ਆ? ਟਰੰਪ ਕੀ ਪਤਾ ਇਹੀ ਟਰੁੱਥ ਸੋਸ਼ਲ ਤੇ ਪੋਸਟ ਪਾ ਦੇਣ ਵੀ ਠੀਕ ਆ 10 ਦਿਨ ਹੋਰ ਦਿੱਤੇ। ਟਰੰਪ ਨੂੰ ਇਹੋ ਜਿਹੀਆਂ ਚੀਜ਼ਾਂ ਬਹੁਤ ਪਸੰਦ ਆ
ਜੀ ਜੀ,
ਕਿਉਂਕਿ ਉੱਧਰ ਤਾਂ ਫਸੇ ਹੋਏ ਆ ਨਾ ਇਰਾਨ ਦੇ ਵਿੱਚ, ਉੱਧਰਲੇ ਪਾਸਿਓਂ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਕੁਛ ਵੀ ਕਰੀ ਜਾਂਦੇ ਆ।
ਯਾ ਕੱਲ ਓਮਾਨ ਨੂੰ ਬੰਬ ਕਰਨ ਦੀ ਧਮਕੀ ਦਿੱਤੀ,
ਆਹੋ ਸਹੀ ਗੱਲ,
ਕਹਿੰਦੇ ਵੀ ਜੇ
ਦੂਜੀ ਵਾਰ, ਇਹ ਮਈ ਚ ਵੀ ਦਿੱਤੀ
ਧਮਕੀ, ਮਈ ਦੇ ਵਿੱਚ ਵੀ ਕਿਹਾ ਸੀ, ਮਈ ਦੇ ਵਿੱਚ ਕਿਹਾ ਸੀ ਵੀ ਬਲੋ ਦੈਮ ਅਪ, ਤੇ ਹੁਣ ਕਹਿੰਦੇ ਵੀ ਬੰਬ ਓਮਾਨ ਕਿ ਬੰਬ ਸੁੱਟਾਂਗੇ ਵੀ ਜੇ ਸਾਡੇ ਰਾਤ ਵਿੱਚ ਕੋਈ ਡਿੱਕਾ ਡਾਉਂਦੇ ਨੇ, ਕਿਉਂਕਿ ਇਰਾਨ ਨਾਲ ਹੁਣ ਓਮਾਨ ਦੀ ਗੱਲਬਾਤ ਚੱਲ ਰਹੀ ਸਟੇਟ ਆਫ ਹੋਰਮੂਜ਼ ਦੇ
ਕੋ-ਮੈਨੇਜਮੈਂਟ ਲਈ।
ਸੋ ਇਹ ਕਿਹਾ ਜਾ ਰਿਹਾ ਵੀ ਜਿਹੜੀਆਂ ਸ਼ਿਪਸ ਐਂਟਰ ਕਰਨਗੀਆਂ ਉਹ ਇਰਾਨ ਦੀ ਕੋਸਟ ਲਾਈਨ ਦੇ ਨੇੜੇ ਨੇੜੇ, ਜਿਹੜੀਆਂ ਐਗਜ਼ਿਟ ਕਰਨਗੀਆਂ ਉਹ ਓਮਾਨ ਦੀ ਕੋਸਟ ਦੇ ਨੇੜੇ ਨੇੜੇ, ਤੇ ਜਿਹੜਾ ਸੈਂਟਰ ਦੇ ਵਿੱਚ ਜਿਹੜਾ ਬਲੋਕੇਟ ਬਣਾ ਕੇ ਅਮਰੀਕਾ ਲਈ ਬੈਠੇ ਨੇ ਉਹਨੂੰ ਬੇਸਿਕਲੀ
ਬਾਈਪਾਸ ਕਰਨ ਦੀ ਗੱਲ ਆ।
ਸੋ ਇਹਨੂੰ ਲੈ ਕੇ ਡੋਨਲਡ ਟਰੰਪ ਨਾਰਾਜ਼ ਹੋਏ ਨੇ, ਤੇ ਵਿਜੇ ਜੀ ਆ ਜਿਹੜੀ ਆਪਾਂ ਗੱਲ ਕਰਦੇ ਸੀ ਵੀ ਟੈਰਿਫਸ ਦਾ ਕੋਈ ਪ੍ਰਭਾਵ ਪਏਗਾ ਕਿ ਨਹੀਂ ਪਏਗਾ, ਸਾਡੇ ਇੱਕ ਲਿਸਨਰ ਨੇ, ਉਹਨਾਂ ਨੇ ਆਪਣੀ ਪ੍ਰੋਫਾਈਲ ਤੇ ਨਾਮ ਲਿਖਿਆ ਜੀ, ਤੇ ਉਹਨਾਂ ਦਾ ਮੈਸੇਜ ਆ ਕਹਿੰਦੇ ਉਹ ਵੁਡਨ ਫੈਂਸ ਬਣਾਉਂਦੀ ਉਹਨਾਂ ਦੀ ਕੰਪਨੀ, ਤੇ ਉਹਨਾਂ ਦਾ ਇੰਪਲੋਇਰ ਕਹਿੰਦੇ ਇਸ ਵੇਲੇ ਡਰਿਆ ਪਿਆ।
ਐਗਜੈਕਟਲੀ, ਸੋ ਇਦਾਂ ਦੇ ਵਾਸੂ ਜੀ ਕਈ ਹੋਰ ਜਿਹੜੇ ਇਦਾਂ ਦੇ ਵੁੱਡ ਪ੍ਰੋਡਕਟਸ ਨੇ ਨਾ, ਕਈ ਵਾਰੀ ਵੁੱਡ ਪ੍ਰੋਡਕਟਸ ਬਾਰੇ ਜਦੋਂ ਅਸੀਂ ਸੋਚਦੇ ਹਾਂ ਜਾਂ ਆਮ ਤੌਰ ਤੇ ਸੋਚਦੇ ਹਾਂ ਅੱਛਾ ਲੰਬਰ ਸੈਕਟਰ ਆ, ਜਿਹੜੇ ਵੁਡਨ ਲੋਗਸ ਨੇ ਵੀ ਉਹ ਜਾ ਰਹੇ ਨੇ, ਜਿਹੜੇ ਇਦਾਂ ਦਾ ਪ੍ਰੋਸੈਸਡ ਪ੍ਰੋਡਕਟ ਆ, ਫੈਂਸਿਸ ਹੋ ਗਏ, ਕੈਬਿਨੇਟਸ ਹੋ ਗਈਆਂ, ਉਹਦਾ ਕਾਫੀ ਸਮਾਨ ਅਮਰੀਕਾ ਜਾਂਦਾ ਯਾਰ, ਤੇ ਕਈ ਕੰਪਨੀਜ਼ ਦਾ ਸਿਗ, ਤੁਸੀਂ ਇਹ ਕਹਿ ਲਓ, ਫਰਜ਼ ਕਰੋ ਜੇ ਕਿਸੇ ਕੰਪਨੀ ਦਾ ਪ੍ਰੋਫਿਟ ਮਾਰਜਨ 25% ਆ ਤੇ ਉਹਨਾਂ ਦਾ US ਗਾਹਕ ਵੀ 25% ਹੈ, ਤਾਂ ਇੱਕ ਤਰੀਕੇ ਜਿੰਨਾ ਸਮਾਨ ਉਹ ਅਮਰੀਕਾ ਨੂੰ ਭੇਜਦੇ ਉਹ ਪ੍ਰੋਫਿਟ ਆ ਨਾ। ਸੋ ਕਈਆਂ ਵਾਸਤੇ ਜਿਹੜਾ ਜਿਹੜਾ ਟੈਰਿਫ ਆ ਉਸਨੇ ਜਿਹੜੀ ਬਿਜ਼ਨਸ ਦੀ ਵਾਇਬਿਲਿਟੀ ਆ ਉਹਨੂੰ ਸਿੱਧੀ ਸੱਟ ਮਾਰਨੀ ਆ।
ਯਾ ਦਵਿੰਦਰ ਬਰਾੜ ਜੀ ਦਾ ਮੈਸੇਜ ਆਇਆ, ਕਹਿੰਦੇ ਇੰਨੀਆਂ ਕੰਪਲੀਕੇਟਿਡ ਨੈਗੋਸੀਏਸ਼ਨਸ ਨੇ, ਕਹਿੰਦੇ ਵਿੱਚ ਕੋਈ ਆਰਬਿਟ੍ਰੇਟਰ ਕੋਈ ਵਿਚੋਲਾ ਪਾਉਣਾ ਪੈਣਾ, ਤੇ ਕਹਿੰਦੇ ਹਰ ਪ੍ਰੋਵਿੰਸ ਦੀ ਆਪਣੀ ਆਪਣੀ ਪ੍ਰਾਇੋਰਟੀ, ਆਪਣਾ ਉਹਦਾ ਨੁਕਸਾਨ ਨਫਾ ਸਾਰੇ ਦੇਖ ਰਹੇ ਨੇ, ਦਿਸ ਇਜ਼ ਸੋ ਕੰਪਲੀਕੇਟਿਡ। ਵਿੰਸ ਰੈਡੀ ਨੂੰ ਕਹੀਏ ਵੀ ਇੱਥੇ ਵੀ ਤੁਸੀਂ ਆਓ।
ਵਿੰਸ ਰੈਡੀ ਤਾਂ ਚਲੋ ਖੈਰ, ਵਾਸੂ ਜੀ ਕਿਊਬੈਕ ਦੇ ਵਿੱਚ ਅਕਤੂਬਰ 'ਚ ਹੈਗਾ ਇਲੈਕਸ਼ਨ, ਅਤੇ ਅਕਤੂਬਰ ਦੇ ਇਸ ਇਲੈਕਸ਼ਨ ਦੇ ਵਿੱਚ ਜਿਹੜੀ ਪਾਰਟੀ ਲੀਡ ਕਰ ਰਹੀ ਹੈ, ਪਾਰਟੀ ਕਿਊਬੈਕਵਾ, ਜਿਹੜੇ ਕਿ ਇਸ ਗੱਲ ਦੇ ਹਮਾਇਤੀ ਨੇ ਕਿ ਕਿਊਬੈਕ ਦੇ ਵਿੱਚ ਸੈਪਰੇਸ਼ਨ ਦਾ ਰੈਫਰੈਂਡਮ ਕਰਾਉਣਾ, ਹੁਣ ਤੱਕ ਉਹ ਗੱਲ ਕਰਦੇ ਆਏ ਨੇ ਇਹ। ਵੈਸੇ ਇਸ ਵੇਲੇ ਦੀ ਜੋ ਮੌਜੂਦਾ ਉੱਥੇ ਦੀ ਸਥਿਤੀ ਆ, ਤੀਜੇ ਨੰਬਰ ਦੀ ਪਾਰਟੀ ਆ ਉਹ, ਅਤੇ ਜਿਹੜੀ ਗਵਰਨਿੰਗ ਪਾਰਟੀ ਆ ਇਸ ਵੇਲੇ CAQ, ਉਹਨਾਂ ਦੇ ਇਸ ਵੇਲੇ ਸਿਤਾਰੇ ਬੜੇ ਡਗਮਗਾਉਂਦੇ ਨਜ਼ਰ ਆ ਰਹੇ ਨੇ। ਅਤੇ ਜਿਹੜੇ ਇਸ ਪਾਰਟੀ ਦੇ ਲੀਡਰ ਨੇ, ਪਾਰਟੀ ਕਿਊਬੈਕਵਾ ਦੇ, ਇਹਨਾਂ ਦਾ ਇਹ ਕਹਿਣਾ ਕਿ ਹੁਣ ਤਾਂ ਕਹਿੰਦੇ ਰਹੇ ਆ ਕਿ ਰੈਫਰੈਂਡਮ ਕਰਾਉਣਾ ਅਸੀਂ, ਕਿ ਕਿਊਬੈਕ ਦੇ ਹਿੱਤਾਂ ਦੀ ਰਾਖੀ ਤਾਂ ਹੀ ਹੋ ਸਕਦੀ ਆ, ਇਹ ਵੀ ਆਪਣੇ ਸੁਰ ਬਦਲੀ ਜਾਂਦੇ ਆ ਹੁਣ।
ਯਾ ਸੋ ਇਹਨਾਂ ਨੇ ਕਿਹਾ, ਕਹਿੰਦੇ ਵੀ ਬਹੁਤ ਸਾਰੇ ਲੋਕ,
ਇਹਨਾਂ ਦਾ ਨਾਮ ਦੱਸ ਦਿਓ ਪਹਿਲਾਂ।
ਸੋ ਇਹਨਾਂ ਨਾਮ ਹੈ ਪੌਲ ਸੇਂਟ ਪੀਅਰ ਪਲੈਮਨਡੌਨ
ਜੀ,
ਤੇ ਇਹਨਾਂ ਨੇ ਇਹ ਗੱਲ ਅੱਜ ਐਕਸ ਦੇ ਉੱਤੇ ਪੋਸਟ ਪਾਈ, ਕਹਿੰਦੇ ਕਿ ਵੀ ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ ਵੀ ਇਹ ਕੋਈ ਸਮਾਂ ਹੈ ਰੈਫਰੈਂਡਮ ਕਰਾਉਣ ਦਾ, ਵੀ ਉਧਰੋਂ ਡੋਨਲਡ ਟਰੰਪ ਟੈਰਿਫ ਲਾਉਣ ਦੀ ਗੱਲ ਕਰ ਰਹੇ ਨੇ, ਇੰਨੀ ਜ਼ਿਆਦਾ ਟ੍ਰੇਡ ਅਤੇ ਇਕਨੋਮਿਕ ਅਨਸਰਟਨਟੀ ਹੈ, ਤੁਸੀਂ ਰੈਫਰੈਂਡਮ ਰੈਫਰੈਂਡਮ ਕਰ ਰਹੇ ਹੋ, ਕਹਿੰਦੇ ਇਸ ਸਵਾਲ ਨੂੰ ਅਸੀਂ ਬਿਲਕੁਲ ਖਤਮ ਕਰ ਦੇਣਾ ਚਾਹੁੰਦੇ ਹਾਂ, ਇਸ ਕਰਕੇ ਕਹਿੰਦੇ ਮੈਂ ਅੱਜ ਐਲਾਨ ਕਰ ਰਿਹਾ ਵੀ ਜਿੰਨੀ ਦੇਰ ਤੱਕ ਅਮਰੀਕਾ ਦੇ ਵਿੱਚ ਡੋਨਲਡ ਟਰੰਪ ਰਾਸ਼ਟਰਪਤੀ ਹੈ, ਉਨੀ ਦੇਰ ਤੱਕ ਪਾਰਟੀ ਕਿਊਬੈਕਵਾ ਵਾਲੇ ਕਿਊਬੈਕ ਦੇ ਵਿੱਚ ਰੈਫਰੈਂਡਮ ਨਹੀਂ ਕਰਾਉਣਗੇ।
ਟਰੰਪ ਦੇਖੋ ਇਸ ਹਿਸਾਬ ਨਾਲ ਕਿੰਨਿਆਂ ਨੂੰ ਰਾਸ ਆਇਆ ਹੋਇਆ, ਉਹਨਾਂ ਨੇ ਇਹ ਆਖਿਆ ਪੌਲ ਸੇਂਟ ਪੀਅਰ ਪਲੈਮਨਡੌਨ ਨੇ ਆਪਣੀ ਇਸ ਸੋਸ਼ਲ ਮੀਡੀਆ ਪੋਸਟ ਦੇ ਵਿੱਚ, ਕਿ ਇੰਨਾ ਸੰਜੀਦਾ ਇਸ਼ੂ ਹੈ ਜੇ ਕਿਊਬੈਕ ਦੀ ਸੋਵਰਨਟੀ ਦਾ, ਇਹਦੇ ਬਾਰੇ ਬੜੀ ਇੱਕ ਸੰਜੀਦਾ ਡਿਬੇਟ ਚਾਹੀਦੀ ਹੈ, ਤੁਹਾਨੂੰ ਬਹੁਤ ਠਰਮੇ ਨਾਲ ਇਹਦੇ ਬਾਰੇ ਡਿਬੇਟ ਕਰਨ ਦੀ ਲੋੜ ਹੈ, ਵੀ ਅਸੀਂ ਨਹੀਂ ਚਾਹੁੰਦੇ ਕਿ ਜਿਹੜਾ ਇਸ ਤਰ੍ਹਾਂ ਦਾ ਇੰਪੋਰਟੈਂਟ ਇਸ਼ੂ ਹੋ, ਇਸ ਵੀ ਉੱਧਰੋਂ ਟਰੰਪ ਕੋਈ ਹੋਰ ਨਵਾਂ ਖਿਲਾਰਾ ਪਾ ਦੇਣ ਉਹਦੇ ਵਿੱਚ ਰੁਲ ਜਾਵੇ। ਦੂਜੀ ਗੱਲ ਜਿਹੜੀ ਇਹਨਾਂ ਨੇ ਵੈਸੋ ਜੀ ਆਖੀ ਆ, ਕਹਿੰਦੇ ਵੈਸੇ ਵੀ ਦੇਖੋ ਜਦੋਂ ਸਾਡੀ ਸਰਕਾਰ ਬਣ ਗਈ ਤਾਂ ਜਿਹੜੀ ਮੌਜੂਦਾ ਸਰਕਾਰ ਹੈ ਕਿਊਬੈਕ ਦੇ ਵਿੱਚ CAQ ਦੀ, ਇਹਨਾਂ ਨੇ ਬਹੁਤ ਖਿਲਾਰਾ ਪਾ ਤਾ, ਇਹਨਾਂ ਨੇ ਜਿਹੜੀ ਮੈਸ ਕ੍ਰੀਏਟ ਕੀਤੀ ਆ ਉਹਨੂੰ ਡੀਲ ਕਰਨਾ, ਉਹਨੂੰ ਸਾਫ਼ ਸੁਥਰਾ ਕਰਨਾ, ਸਾਰੀਆਂ ਚੀਜ਼ਾਂ ਨੂੰ ਵਾਪਸ ਲੀਹ 'ਤੇ ਲੈ ਕੇ ਆਉਣਾ, ਪਾਰਟੀ ਕਿਊਬੈਕ ਵਾਲੀ ਕਹਿੰਦੇ ਉਹੀ ਕੰਮ ਬਹੁਤ ਹੋਣਾ ਵੀ ਹਲੇ ਅਸੀਂ ਰੈਫਰੈਂਡਮ ਵਾਲਾ ਪੰਗਾ ਹੀ ਲੈਣਾ। ਸੋ ਤੁਸੀਂ ਇਹ ਦੇਖੋ ਵੀ ਸਿਆਸਤ ਕਿਹੋ ਜਿਹੀ ਚੀਜ਼ ਹੈ, ਇਹਨਾਂ ਨੇ ਕੀਤਾ ਕੀ ਹੈ ਇਸ ਚੀਜ਼ ਨਾਲ, ਟਰੰਪ ਦੇ ਮੋਢੇ 'ਤੇ ਰੱਖ ਕੇ ਬੰਦੂਕ ਚਲਾਈ ਹੈ, ਟਰੰਪ ਨੂੰ ਨਿਸ਼ਾਨਾ ਬਣਾ ਕੇ ਕਿਹਾ ਜੀ ਇਸ ਕਰਕੇ ਅਸੀਂ ਰੈਫਰੈਂਡਮ ਨਹੀਂ ਕਰਾਉਣਾ, ਪਤਾ ਜਦ ਕਿ ਇਹਨਾਂ ਨੂੰ ਵੀ ਆ ਕਿ ਰੈਫਰੈਂਡਮ ਵਾਲੀ ਖੇਡ ਜੇ ਖੇਡੀ ਤਾਂ ਉਹਦੇ ਨਾਲ ਖਿਲਾਰਾ ਸਗੋਂ ਵਧੇਗਾ, ਅਤੇ ਜਿਹੜੇ ਉਹ ਰੈਫਰੈਂਡਮ ਜਾਂ ਕਿਊਬੈਕ ਦੇ ਵਿੱਚ ਵੱਖਵਾਦੀ ਸੈਂਟੀਮੈਂਟ ਵਾਲੇ ਬੰਦੇ ਆ ਉਹਨਾਂ ਨੂੰ ਆਪਣੇ ਨਾਲ ਜੋੜ ਕੇ ਵੀ ਰੱਖਣਾ ਚਾਹੁੰਦੇ ਆ, ਅਤੇ ਜਿਹੜੀ ਉਹਨਾਂ ਦੀ ਇੱਛਾ ਹੈ ਉਹਨੂੰ ਪੂਰਾ ਵੀ ਨਹੀਂ ਕਰਨਾ ਚਾਹੁੰਦੇ, ਅਤੇ ਇਹਦੇ ਵਿੱਚ ਇਹਨਾਂ ਨੂੰ ਤਰੀਕਾ ਕੀ ਲੱਭਿਆ ਵੀ ਟਰੰਪ 'ਤੇ ਮੜ ਦਿਉ,
ਮੁੱਦਾ ਜ਼ਿੰਦਾ ਰੱਖੋ।
ਹਾਂ,
ਜੇ ਮੁੱਦਾ ਹੀ ਖਤਮ ਹੋ ਗਿਆ ਤਾਂ ਫਿਰ ਸਿਆਸਤ
ਖਤਮ ਹੋ ਜਾਏਗੀ।
ਸੋ ਇਹਨਾਂ ਨੇ ਬੇਸਿਕਲੀ ਵਿਜੇ ਜੀ ਜਿਹੜੀ ਗੱਲ ਕਹੀ ਆ, ਕਹਿੰਦੇ ਕਿ ਅਸੀਂ, ਸੋ ਇੱਕ ਤਾਂ ਇਹਨਾਂ ਨੇ ਇਹ ਕਿਹਾ ਵੀ ਜਿੰਨੀ ਦੇਰ ਟਰੰਪ ਹੈਗੇ ਆ ਉਨੀ ਦੇਰ ਤੱਕ ਅਸੀਂ ਰੈਫਰੈਂਡਮ ਨਹੀਂ ਕਰਾਉਣਾ। ਸੋ ਟਰੰਪ ਦੀ ਜਿਹੜੀ ਸਮਝੋ ਵੀ ਇਹਨਾਂ ਦੀ ਟਰਮ ਹੈ ਉਹ 2029 ਤੱਕ ਹੈ। ਸੋ 20 ਜਨਵਰੀ 2029 ਤੱਕ ਡੋਨਲਡ ਟਰੰਪ ਇਜ਼ ਦੇਅਰ ਇਨ ਪਾਵਰ ਇਨ ਦਾ US, ਤੇ ਜਿਹੜਾ ਇਲੈਕਸ਼ਨ ਹੈ ਇਹ 5 ਅਕਤੂਬਰ ਨੂੰ ਹੋਣਾ, ਤੇ ਸੋ ਮਤਲਬ ਇਹ ਹੋਇਆ ਕਿ ਇਹਨਾਂ ਦੀ ਟਰਮ ਅਕਤੂਬਰ 2030 ਤੱਕ ਹੋਏਗੀ
ਜੀ, ਬਿਲਕੁਲ।
ਤੇ ਇਹਨਾਂ ਦੇ ਕੋਲ ਫਿਰ 1.5 ਸਾਲ ਦਾ ਸਮਾਂ ਬਚੇਗਾ ਜਿਹੜਾ ਡੋਨਲਡ ਟਰੰਪ ਦੇ ਜਾਣ ਤੋਂ ਬਾਅਦ ਰੈਫਰੈਂਡਮ ਕਰਾਉਣ ਲਈ ਇਹਨਾਂ ਨੇ ਨਾਲ ਇਹ ਲਿਖਤਾ ਕਹਿੰਦੇ ਕਿ ਅਸੀਂ ਆਪਣੀ ਟਰਮ ਦੌਰਾਨ ਮਤਲਬ 2030 ਤੋਂ ਪਹਿਲਾਂ ਕੁਬੈਕਰਸ ਨੂੰ ਇੱਕ ਵਾਰੀ ਇੰਡੀਪੈਂਡੈਂਸ ਬਾਰੇ ਉਹਨਾਂ ਦੀ ਰਾਏ ਲਵਾਂਗੇ
ਜਿਵੇਂ ਐਲਬਰਟਾ ਵਾਲੇ ਕਰ ਰਹੇ
ਹਾਂ। ਸੋ ਇਹ ਦੂਜੇ ਪਾਸੇ ਇੱਕ ਇਹਨਾਂ ਨੇ ਫਾਇਦਾ ਲਿਆ ਡੋਨਲਡ ਟਰੰਪ ਦਾ, ਦੂਜਾ ਫਾਇਦਾ ਲੈ ਰਹੇ ਨੇ ਅਲਬਰਟਾ ਤੋਂ ਸਿੱਖ ਰਹੇ ਨੇ ਕਿ ਰੈਫਰੈਂਡਮ ਕਰਾਓ ਨਾ, ਰੈਫਰੈਂਡਮ ਬਾਰੇ ਪੁੱਛ ਲਓ ਇੱਕ ਵਾਰ ਪਿਛਲੇ ਦਿਨਾਂ ਦੇ ਵਿੱਚ ਅਪਲੈਮੋਂਡੋਨ ਜਿਹੜੇ ਲੀਡਰ ਨੇ ਇਹਨਾਂ ਨੇ ਇੱਕ ਆਰਟੀਕਲ ਲਿਖਿਆ ਨੈਸ਼ਨਲ ਪੋਸਟ ਦੇ ਵਿੱਚ, ਉਹਦੇ ਵਿੱਚ ਜਿਹੜੇ ਇੰਗਲਿਸ਼ ਸਪੀਕਰਸ ਜਿਹੜੇ ਨੇ ਐਂਗਲੋਫੋਨਸ ਨੇ ਕੁਬੈਕ ਦੇ ਵਿੱਚ, ਜਿਹੜੇ ਰਵਾਇਤੀ ਤੌਰ ਤੇ ਕੁਬੈਕ ਲਿਬਰਲਸ ਨੂੰ ਸਪੋਰਟ ਕਰਦੇ ਰਹੇ ਨੇ,
ਜਿਹੜੇ ਕਿ ਕੁਬੈਕ ਦੇ ਵਿੱਚ ਜਿਹੜੇ ਐਂਗਲੋਫੋਨਸ ਨੇ ਉਹ ਨੈਸ਼ਨਲਿਸਟ ਨੇ,
ਹਾਂ
ਕੰਪੈਰੇਟਿਵਲੀ,
ਸੋ
ਉਹ ਇਹ ਨਹੀਂ ਚਾਹੁੰਦੇ ਕਿ ਵੀ ਕੁਬੈਕ ਵੱਖਰਾ ਸੂਬਾ ਬਣੇ,
ਹਾਂ, ਸੋ ਉਹਨਾਂ ਦੀ ਸਪੋਰਟ ਲੈਣ ਵਾਸਤੇ ਕਿ ਉਹ ਵੀ ਵੋਟ ਪਾ ਦੇਣ, ਸੋ ਉਹਨਾਂ ਨੂੰ ਇਹ ਕਿਹਾ ਕਿ ਜੀ ਦੇਖੋ ਅਸੀਂ ਸਮਝਦੇ ਹਾਂ ਅਸਲ ਮੁੱਦਾ ਤਾਂ ਕੋਸਟ ਆਫ ਲਿਵਿੰਗ ਹੈ, ਅਸਲ ਮੁੱਦਾ ਤਾਂ ਪਰਚੇਜ਼ਿੰਗ ਆਫ ਹੋਮ ਮਤਲਬ ਹੋਮ ਹਾਊਸਿੰਗ ਅਫੋਰਡੇਬਿਲਿਟੀ ਹੈ, ਅਸਲ ਮੁੱਦਾ ਤਾਂ ਐਜੂਕੇਸ਼ਨ ਤੇ ਹੈਲਥ ਕੇਅਰ ਸਿਸਟਮਸ ਨੇ,
ਅਸੀਂ ਸਾਰੇ ਇੱਕੋ ਜਿਹਾ ਟੈਕਸ ਪੇ ਕਰਦੇ ਹਾਂ, ਸਾਡੇ ਸਾਰਿਆਂ ਦੇ ਇੱਕੋ ਜਿਹੇ ਇਸ਼ੂਜ਼,
ਇਹ ਤਾਂ ਸਾਰਿਆਂ ਨੂੰ ਸਾਂਝੇ ਤੌਰ ਤੇ ਪ੍ਰਭਾਵਿਤ ਕਰਦੇ ਸਾਰੇ ਮਸਲੇ, ਵੀ ਅਸੀਂ ਸਾਰਿਆਂ ਨੂੰ ਰਿਪ੍ਰੈਜ਼ੈਂਟ ਕਰਨਾ
ਚਾਹੁੰਦੇ ਹਾਂ, ਅੰਗਰੇਜ਼ੀ ਬੋਲੋ, ਫ੍ਰੈਂਚ ਬੋਲੋ, ਜਿਹੜੀ ਟੈਕਸਿਸ ਦੀ ਗਾਜ ਹੈ ਜੋ ਕੋਸਟ ਆਫ ਲਿਵਿੰਗ ਹੈ ਉਹ ਤਾਂ ਸਾਰਿਆਂ ਨੂੰ ਇੱਕੋ ਤਰ੍ਹਾਂ ਪ੍ਰਭਾਵਿਤ ਕਰਦੀ ਹੈ, ਤੁਸੀਂ ਸਟੋਰ 'ਚ ਜਾ ਕੇ ਫ੍ਰੈਂਚ ਬੋਲ ਕੇ ਤੁਹਾਨੂੰ ਡਿਸਕਾਊਂਟ ਥੋੜ੍ਹੇ ਮਿਲ ਜਾਣਾ, ਤੁਸੀਂ ਆਪਣੇ ਬੈਂਕ 'ਚ ਜਾ ਕੇ ਮੋਰਗੇਜ ਪੇਮੈਂਟ ਵਾਲੇ ਦਿਨ ਤੇ ਫ੍ਰੈਂਚ ਬੋਲ ਕੇ ਸੁਣਾ ਕੇ ਬੈਂਕ ਨੇ ਇਹ ਨਹੀਂ ਕਹਿ ਦੇਣਾ ਤੁਹਾਡੀ ਪੇਮੈਂਟ ਮਾਫ਼,
ਸੋ ਵੀ ਸਾਰਿਆਂ ਦੇ ਸਾਂਝੇ ਮੁੱਦੇ ਨੇ ਜੀ, ਸੋ ਅਸੀਂ ਰੈਫਰੈਂਡਮ ਇਹ ਵੀ ਨਹੀਂ ਕਹਿੰਦੇ ਵੀ ਨਹੀਂ ਕਰਾਵਾਂਗੇ, ਪਰ ਇਹ ਵੀ ਕਹਿ ਰਹੇ ਹਾਂ ਕਿ 2029 ਜਨਵਰੀ ਤੱਕ ਤਾਂ ਨਹੀਂ ਕਰਾਵਾਂਗੇ।
ਸੋ ਤੁਸੀਂ ਇਹ ਦੇਖੋ ਉਹੀ ਗੱਲ ਆ ਬਸ ਜੀ, ਜੋ ਪੋਲਿਟਿਕਸ ਦੇ ਵਿੱਚ ਇੱਕ ਗੱਲ ਹੁੰਦੀ ਹੈ ਨਾ ਕਿ ਜਦੋਂ ਜਦੋਂ ਤੁਸੀਂ ਆਪਣਾ ਆਧਾਰ ਬਣਾਉਣਾ ਹੁੰਦਾ, ਤੁਸੀਂ ਕੋਈ ਇੱਕ ਨੀਸ਼ ਇੱਕ ਇਹੋ ਜਿਹਾ ਇਸ਼ੂ ਫੜਦੇ ਹੋ ਜਿਹਦੇ ਨਾਲ ਤੁਹਾਨੂੰ ਪਤਾ ਕਿ ਤੁਸੀਂ ਗੱਲਾਂ ਦੇ ਵਿੱਚ ਬਣੇ ਰਹੋਗੇ, ਤੁਹਾਡੇ ਪੱਖ ਦੇ ਵਿੱਚ ਹਵਾ ਵਗੇਗੀ, ਜਾਂ ਤੁਹਾਨੂੰ ਪਤਾ ਕਿ ਹੁਣ ਇੱਕ ਲੋਕ ਲਹਿਰ ਜੇ ਉਹ ਤੁਹਾਨੂੰ ਜਾਂ ਤੁਹਾਡੇ ਵਾਸਤੇ ਸੱਤਾ ਤੁਹਾਨੂੰ ਨੇੜੇ ਨਜ਼ਰ ਆਉਂਦੀ ਆ, ਤਾਂ ਫਿਰ ਉਸ ਤੋਂ ਬਾਅਦ ਜਿਹੜਾ ਹੌਲੀ 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 ਸਟੈਂਸ ਆ ਉਹਦੇ ਵਿੱਚ ਤਬਦੀਲੀ ਲਿਆਈ ਜਾਂਦੀ ਹੈ, ਲਿਆਉਣੀ ਪੈਂਦੀ ਆ, ਕਿਉਂਕਿ ਇਸ ਤਰ੍ਹਾਂ ਦਾ ਇਸ਼ੂ ਲੈ ਕੇ ਜੇ ਉਹ ਸਿੱਧਾ ਕਹਿਣ ਕਿ ਜੀ ਅਸੀਂ ਹੱਕ ਕਰਾਵਾਂਗੇ ਰੈਫਰੈਂਡਮ ਪੱਕਾ, ਅਤੇ ਉੱਧਰੋਂ ਖਿਲਾਰੇ ਇੰਨੇ ਪਏ ਹੋਏ ਆ, ਉਹਦੇ ਨਾਲ ਸਮੱਸਿਆ। ਦੂਜੀ ਗੱਲ ਇਹ ਇੱਕ ਤਰ੍ਹਾਂ ਫੈਡਰਲ ਸਰਕਾਰ ਨੂੰ ਵੀ ਸੰਕੇਤ ਆ ਕਿ ਅਸੀਂ ਕੋਈ ਰੈਫਰੈਂਡਮ ਵਾਲੀ ਗੱਲ ਨਹੀਂ ਕਰਦੇ ਜਦ ਤੱਕ ਟਰੰਪ ਆ, ਅਤੇ ਫੈਡਰਲ ਸਰਕਾਰ ਜੀ ਤੁਸੀਂ ਵੀ ਜਿਹੜਾ ਕਿਊਬੈਕ ਦੇ ਹਿੱਤਾਂ ਦੀ ਰਾਖੀ ਕਰਿਓ, ਕਿਊਬੈਕ ਵਾਸਤੇ ਤੁਸੀਂ ਜ਼ਿਆਦਾ ਕਿਊਬੈਕ ਦੇ ਹੱਕ ਵਿੱਚ ਭੁਗਤੇ ਹੋ।
ਸੋ ਉਹਦੀ ਇਹਨਾਂ ਨੂੰ ਮੈਨੂੰ ਲੱਗਦਾ ਨਹੀਂ ਅਜੇ ਕੋਈ ਬਹੁਤੀ
ਸੋ
ਅਜੇ ਤਾਂ ਜੇ ਕੁਬੈਕ ਨੂੰ ਕੋਈ ਰਾਹਤ ਨਹੀਂ ਮਿਲਦੀ ਸਗੋਂ ਇਹਨਾਂ ਵਾਸਤੇ ਵਧੀਆ ਹੋਏਗਾ, ਕਿਉਂਕਿ ਇਹ ਫਿਰ ਕਹਿਣਗੇ ਦੇਖੋ ਜੀ ਜਿਹੜੀ ਤੁਹਾਡੀ ਸਰਕਾਰ ਕੁਬੈਕ ਦੀ ਸੀ ਕਿ ਉਹਦੀ ਕਿੰਨੀ ਨਿਕੰਮੀ ਸਰਕਾਰ ਹੈ,
ਇਹਨਾਂ ਤੋਂ ਇਹ ਵੀ ਨਹੀਂ ਕਰਾਇਆ, ਇਹਨਾਂ
ਨੇ ਪ੍ਰੋਪਰ ਸਾਡੀ ਜਿਹੜੀ ਕਹਿ ਲਓ ਵੀ ਗੱਲ ਫੈਡਰਲ ਸਰਕਾਰ ਦੇ ਸਾਹਮਣੇ ਰੱਖੀ ਹੀ ਨਹੀਂ
ਜੀ।
ਸੋ ਬਾਕੀ ਦੇਖਦੇ ਹਾਂ ਜਿਹੜੀ ਹੁਣ ਇਹ ਤੁਸੀਂ ਕਿਹਾ ਨਾ ਵੀ ਇੱਕ ਵੀ ਨੀਸ਼ ਇੱਕ ਇਸ਼ੂ ਬਣਾ ਕੇ ਵੀ ਉੱਥੋਂ ਗੱਲ ਸ਼ੁਰੂ ਹੁੰਦੀ ਆ, ਨੀਚ ਤੋਂ ਬਹੁਤ ਜਲਦੀ ਇਹ ਸਿਆਸਤ ਨੀਚ ਵੱਲ ਚਲ ਜਾਂਦੀ
ਹੈ। ਸਹੀ ਗੱਲ,
ਇਹ ਬਹੁਤ ਨੀਵੇਂ ਪੱਧਰ ਦੀ ਸਿਆਸਤ ਹੈ। ਸੋ ਜੋ ਅਸੀਂ ਦੇਖ ਰਹੇ ਹਾਂ ਕਿ ਕੁਝ ਲੋਕਾਂ ਨੂੰ ਮਗਰ ਲਾਉਣ ਵਾਸਤੇ ਇੱਕ ਸ਼ਗੂਫਾ ਛੱਡੋ ਕਿ ਵੱਖਰੇ ਹੋ ਜਾਣਗੇ, ਰੈਫਰੈਂਡਮ ਕਰਾ ਦਾਂਗੇ, ਇੱਕ ਵੱਖਰਾ ਕੋਈ ਤੁਹਾਨੂੰ ਬਣਾ ਕੇ ਦੇ ਦੇਵਾਂਗੇ ਕੁਝ, ਸੋ ਉਹਦੇ ਕਰਕੇ ਲੋਕਾਂ ਨੂੰ ਮਗਰ ਲਾਓ ਤੇ ਬਸ ਉਹ ਮੁੱਦਾ ਹੀ ਬਣਾਈ ਰੱਖੋ,
ਇਸ਼ੂ ਸੋਲਵ ਨਹੀਂ ਕਰਨਾ ਕਦੇ,
ਬਸ ਬਸ
ਇਸ਼ੂ ਜੇ ਸੋਲਵ ਹੋ ਗਿਆ ਤਾਂ ਉਹਦੇ ਵਿੱਚ ਬਹੁਤ ਸਾਰੇ ਇਨ ਦਿਸ ਕੇਸ ਜਿਹੜੀ ਇਹ ਪਾਰਟੀ ਕਿਊਬੈਕ ਹੈ ਇਹਦੀ ਆਪਣੀ ਹੋਂਦ ਉਹ ਖਤਰੇ 'ਚ ਆ। ਜੇ ਦੇਖੋ ਕਹਿੰਦੇ ਵੀ ਕਰਾਉਣਾ ਹੀ ਨਹੀਂ, ਇਹ ਤਾਂ ਜੀ ਇਹ ਤਾਂ ਬਹੁਤ ਪੁਰਾਣੀ ਗੱਲਾਂ ਹੋ ਗਈਆਂ, ਸਾਨੂੰ ਇਹ ਤੋਂ ਅੱਗੇ ਵਧਣ ਦੀ ਲੋੜ ਆ, ਪਾਰਟੀ ਖਤਮ, ਕਿਉਂਕਿ ਫਿਰ ਜਿਹੜੇ ਇਸ ਪਾਰਟੀ ਦੇ ਮਗਰ ਲੱਗੇ ਆ ਹੁਣ ਕਹਿੰਦੇ ਤੁਸੀਂ ਉਹੀ ਗੱਲ ਕਰਦੇ ਹੋ ਦੂਜੀ ਕਰਦੇ ਆ,
ਕਿਊਬੈਕ ਨੂੰ ਵੱਖਰਾ ਬਣਾਵਾਂਗੇ ਇੰਡੀਪੈਂਡੈਂਟ ਬਣਾ, ਜੋ ਬਣ ਗਿਆ ਫਿਰ ਕੀ ਉਸ ਤੋਂ ਬਾਅਦ,
ਉਸ ਤੋਂ ਬਾਅਦ
ਉਹਦਾ ਜਵਾਬ ਕਿਸੇ ਕੋਲ ਹੈ?
ਹਾਂ ਉਹਦਾ ਕੁਸ਼ਚਨ, ਉਹ ਤਾਂ ਕਿਸੇ ਨੂੰ ਪਤਾ ਹੀ ਨਹੀਂ,
ਸ਼ਗੂਫਾ ਹੈ।
ਹਾਂ, ਸੋ ਇਹ ਤਾਂ ਇੱਕ ਉਹੀ ਆ ਵੀ ਪ੍ਰੋਡਕਟ ਬਣਾ ਕੇ ਰੱਖਿਆ ਹੋਇਆ, ਉਹਨੂੰ ਦੁਬਾਰਾ ਦੁਬਾਰਾ ਪੋਲਿਸ਼ ਕਰ ਕਰਕੇ ਦਿਖਾਈ ਜਾਓ ਅਤੇ ਉਹਦੇ ਨਾਂ 'ਤੇ ਵੋਟਾਂ ਇਨ ਸਮ ਕੇਸਿਸ ਪੈਸੇ ਬਟੋਰੀ ਜਾਓ।
ਬਿਲਕੁਲ, ਕਹਿੰਦੇ ਕੇਲੇ ਕਿੱਦਾਂ ਲਾਏ, ਕਹਿੰਦੇ ਸਿੱਧੇ ਕਰਕੇ,
ਹਾਂ
ਉਹ ਪਾਣੀ ਦੇ ਛਿੱਟਾ ਮਾਰੋ ਅਤੇ ਵੇਚੀ ਜਾਓ।
ਹਾਂ, ਵਾਸੂ ਜੀ ਪਿਛਲੇ ਦਿਨੀ ਖਬਰ ਇੱਕ ਆਈ ਸੀ ਕਿ ਬੈਲਜੀਅਮ ਦੇ ਵਿੱਚ ਨੇਟੋ ਦੇ ਹੈੱਡਕੁਆਟਰਸ ਵਿਖੇ ਇੱਕ ਇੰਟਰਨ ਆ ਜੋ ਕਿ ਕੈਨੇਡਾ ਕੈਨੇਡੀਅਨ ਇੰਟਰਨ ਆ, ਉਹਦੇ ਉੱਪਰ ਬੈਲਜੀਅਮ ਵੱਲੋਂ ਇਹ ਦੋਸ਼ ਲਗਾਏ ਗਏ ਸੀ ਕਿ ਇਹ ਕਿਸੇ ਤੀਜੇ ਮੁਲਕ ਦੇ ਵਾਸਤੇ ਜਸੂਸੀ ਦਾ ਕੰਮ ਕਰਦੀ ਆ। ਚਾਈਨੀਜ਼ ਕੈਨੇਡੀਅਨ ਮੂਲ ਦੀ ਇਸ ਵਰਕਰ ਦਾ ਨਾਮ ਵੈਸੇ ਬੈਲਜੀਅਮ ਨੇ ਤਾਂ ਕਦੇ ਉਹਦਾ ਖੁਲਾਸਾ ਨਹੀਂ ਕੀਤਾ, ਪਰ ਜਿਹੜੇ ਨੇਟੋ ਦੇ ਵਿੱਚ ਕੁਝ ਸਿਕਿਉਰਿਟੀ ਸੂਤਰ ਨੇ ਉਹਨਾਂ ਨੇ ਗਲੋਬ ਐਂਡ ਮੇਲ ਦੇ ਨਾਲ ਜਿਹੜਾ ਇਹ ਨਾਮ ਹੈ ਉਹ ਸਾਂਝਾ ਕੀਤਾ ਸੀ। ਇਸਦਾ ਨਾਮ ਬੀ ਵਾਈ ਜ਼ੈਂਗ ਅਤੇ ਇਹਦਾ ਨਾਮ ਵੈਸੇ ਹਿਕਲੇਅਰ ਜ਼ੈਂਗ ਦੇ ਨਾਮ ਤੋਂ ਵੀ ਜਾਣੀ ਜਾਂਦੀ ਆ। 33 ਵਰਿਆਂ ਦੀ ਇਹਦੀ ਉਮਰ ਆ, ਅਤੇ ਇਸ ਤੋਂ ਪਹਿਲਾਂ ਕਿ ਇਹਦੀ ਨੇਟੋ ਦੇ ਵਿੱਚ ਐਜ਼ ਐਨ ਇੰਟਰਨ ਪਲੇਸਮੈਂਟ ਹੋਈ, ਇਹ ਵਾਸੂ ਜੀ ਕੈਨੇਡਾ ਦੇ ਕਈ ਹੋਰ ਜਿਹੜੇ ਸਰਕਾਰੀ ਮਹਿਕਮੇ ਨੇ ਉਹਨਾਂ ਦੇ ਵਿੱਚ ਇਹਨੇ ਕੰਮ ਵੀ ਕੀਤਾ। ਇਹਦੀਆਂ ਐਪਲੀਕੇਸ਼ਨਾਂ ਵਗੈਰਾ ਇੱਥੇ ਵਿਦ ਇਨ ਕੈਨੇਡਾ ਪਹਿਲਾਂ ਫਲੈਗ ਵੀ ਹੋਈਆਂ ਸੀ, ਉਹਦੇ ਬਾਵਜੂਦ ਇਹਨੂੰ ਨੇਟੋ ਤੱਕ ਭੇਜ ਦਿੱਤਾ ਗਿਆ। ਸੋ ਸਵਾਲ ਪਿਛਲੇ ਦਿਨਾਂ ਤੋਂ ਇਹ ਬਣਿਆ ਹੋਇਆ ਕਿ ਇਸ ਨੂੰ ਇੰਨੀ ਹਾਈ ਲੈਵਲ ਦੀ ਸਿਕਿਉਰਿਟੀ ਕਲੀਅਰੈਂਸ ਕਿਵੇਂ ਮਿਲ ਗਈ, ਅਤੇ ਇਹਨੂੰ ਨੇਟੋ ਵਰਗੀ ਥਾਂ 'ਤੇ ਭਾਵੇਂ ਬਤੌਰ ਇੰਟਰਨ ਤੁਸੀਂ ਜੋ ਕਿਹਾ ਜਾ ਰਿਹਾ ਕਿ ਇੰਨਾ ਕੋਈ ਤੁਸੀਂ ਸੀਰੀਅਸ ਕੰਮ ਨਹੀਂ ਕਰਦੇ, ਪਰ ਫਿਰ ਵੀ ਉਸ ਬਿਲਡਿੰਗ ਤੱਕ ਪਹੁੰਚ ਜਾਣਾ, ਉਸ ਸਰਕਲ ਤੱਕ ਪਹੁੰਚ ਜਾਣਾ, ਇਹ ਹੋ ਕਿਵੇਂ ਗਿਆ, ਸੰਭਵ ਕਿਵੇਂ ਹੋ ਗਿਆ? ਇਹਦੇ ਬਾਰੇ ਕੱਲ੍ਹ ਇੱਕ ਐਮਰਜੈਂਸੀ ਮੀਟਿੰਗ ਕੀਤੀ ਸੀ ਹਾਊਸ ਆਫ ਕਾਮਨਜ਼ ਦੀ ਸਿਕਿਉਰਿਟੀ ਕਮੇਟੀ ਨੇ, ਅਤੇ ਉਹਨਾਂ ਨੇ ਹੁਣ ਇਸ ਮਾਮਲੇ ਦੀ ਜਾਂਚ ਕਰਨ ਦੇ ਹੱਕ ਵਿੱਚ ਵੋਟ ਪਾ ਦਿੱਤੀ ਆ।
ਯਾ ਸੋ ਪਬਲਿਕ ਸੇਫਟੀ ਐਂਡ ਨੈਸ਼ਨਲ ਸਿਕਿਉਰਿਟੀ ਕਮੇਟੀ ਐਮਰਜੈਂਸੀ ਮੀਟਿੰਗ ਸੀ ਇਹਨਾਂ ਦੀ, ਅਤੇ ਉਸ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਇਸ ਪੂਰੇ ਮਾਮਲੇ ਦੀ ਜਾਂਚ ਹੋਵੇ, ਘੱਟੋ ਘੱਟ 3 ਹੋਰ ਮੀਟਿੰਗਸ ਕੀਤੀਆਂ ਜਾਣ
ਜੀ।
ਅਤੇ ਇਹਨਾਂ ਮੀਟਿੰਗਸ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਪਬਲਿਕ ਸੇਫਟੀ ਮਿਨਿਸਟਰ ਗੈਰੀ ਆਨੰਦ ਸਾਂਗਰੀ ਅਤੇ ਕੰਸਰਵੇਟਿਵਸ ਇਹ ਵੀ ਮੰਗ ਕਰ ਰਹੇ ਨੇ ਕਿ ਸੀਸਿਸ ਦੇ ਮੁਖੀ ਅਤੇ ਨਾਲ ਪ੍ਰਾਈਮ ਮਿਨਿਸਟਰ ਦੇ ਨੈਸ਼ਨਲ ਇੰਟੈਲੀਜੈਂਸ ਐਂਡ ਸਿਕਿਉਰਿਟੀ ਐਡਵਾਈਜ਼ਰ ਨੂੰ ਵੀ ਸੱਦਿਆ ਜਾਵੇ, ਉਹਨਾਂ ਦੇ ਕੋਲੋਂ ਵੀ ਸਵਾਲ ਪੁੱਛੇ ਜਾਣ ਕਿ ਪੂਰਾ ਮਾਮਲਾ ਕੀ ਹੈ। ਇਹਦੇ ਵਿੱਚ ਜਿਹੜੇ ਸਵਾਲਾਂ ਦੇ ਜਵਾਬ ਉਹ ਚਾਹੁੰਦੇ ਨੇ ਵੀ ਇਸ ਵਿਅਕਤੀ ਦੇ ਕੋਲ, ਇਸ ਔਰਤ ਦੇ ਕੋਲ ਕਿਹੜੀ ਕਿਹੜੀ ਇਨਫੋਰਮੇਸ਼ਨ ਸੀ, ਅਤੇ ਨਾਲ ਵੀ ਕੋਈ ਜਿਹੜੀ ਇਹਦੇ ਕੋਲ ਕੋਈ ਸੈਂਸਿਟਿਵ ਇਨਫੋਰਮੇਸ਼ਨ ਜੇ ਸੀ ਅਤੇ ਕੀ ਉਹ ਲੀਕ ਵੀ ਹੋਈ ਆ, ਕੰਪਰੋਮਾਈਜ਼ ਵੀ ਹੋਈ ਆ, ਅਤੇ ਅਗਾਂਹ ਵਾਸਤੇ ਸਰਕਾਰ ਕਿਹੜੇ ਕਿਹੜੇ ਕਦਮ ਚੁੱਕੇਗੀ ਤਾਂ ਜੋ ਇਹਦਾ ਦੁਬਾਰਾ ਨਾ ਹੋਵੇ।
ਅਤੇ ਦੂਜੀ ਗੱਲ, ਇਸ ਨੂੰ ਉੱਥੇ ਨਿਯੁਕਤ ਕਰਨ ਤੋਂ ਪਹਿਲਾਂ, ਇਸ ਨੂੰ ਸਿਕਿਉਰਿਟੀ ਕਲੀਅਰੈਂਸ ਦੇਣ ਤੋਂ ਪਹਿਲਾਂ ਕੀ ਕੁਝ ਅਜਿਹੇ ਸੰਕੇਤ ਵੀ ਸਨ, ਕੋਈ ਰੈੱਡ ਫਲੈਗ ਸੀ ਜਿਨ੍ਹਾਂ ਨੂੰ ਇਗਨੋਰ ਕੀਤਾ ਗਿਆ? ਕਿਉਂਕਿ ਇਹ ਜਿਹੜੀ ਵਰਕਰ ਸੀ, ਇਸ ਤੋਂ ਪਹਿਲਾਂ ਕਿ ਇਹਨੂੰ ਨੇਟੋ ਦੇ ਜਿਹੜਾ ਇਹ ਪ੍ਰੋਗਰਾਮ ਹੈ ਵਾਸੂ ਜੀ, ਉੱਥੇ ਕਮਾਂਡ ਸੈਂਟਰ ਸ਼ੇਪ ਸੁਪਰੀਮ ਹੈੱਡਕੁਆਰਟਰਸ ਅਲਾਈਡ ਪਾਵਰਸ ਯੂਰਪ, ਉੱਥੇ ਇਹ ਪੋਜੀਸ਼ਨਡ ਸੀ, ਅਤੇ ਜਿਹੜੀ ਸਦਰਨ ਬੈਲਜੀਅਮ ਦੇ ਵਿੱਚ ਸਿਟੀ ਹੈਗੀ ਹੈ ਮੌਨਸ, ਉੱਥੋਂ ਇਹਨੂੰ ਅਰੈਸਟ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਕਿ ਬੈਲਜੀਅਮ ਦੇ ਵਿੱਚ ਇਹਨੂੰ ਤੈਨਾਤ ਕੀਤਾ ਗਿਆ, ਉੱਥੇ ਇਹਨੂੰ ਪੋਸਟਿੰਗ ਹੋਈ, ਇਹਨੇ ਕੈਨੇਡਾ ਦੇ ਵਿੱਚ ਵੀ ਜਿਹੜੇ ਕੁਝ ਕਰਾਊਨ ਕਾਰਪੋਰੇਸ਼ਨ ਜਾਂ ਕੁਝ ਜਿਹੜੇ ਸਰਕਾਰੀ ਅਦਾਰੇ ਨੇ ਉਹਨਾਂ 'ਚ ਕੰਮ ਕੀਤਾ, ਸਟੈਟ ਕੈਨ 'ਚ ਕੰਮ ਕੀਤਾ, ESDC 'ਚ ਕੰਮ ਕੀਤਾ, ਅਤੇ ਇਹਨੇ ਵਾਸੂ ਜੀ ਆਪਣੀ ਅਰਜ਼ੀ ਇੱਕ CBSA 'ਚ ਵੀ ਲਾਈ ਸੀ ਕੰਮ ਕਰਨ ਦੀ, ਅਤੇ CBSA ਦੀ ਅਰਜ਼ੀ ਇਹਨੇ 2 ਵਾਰ ਲਾ ਦਿੱਤੀ ਸੀ 2 ਅਲੱਗ-ਅਲੱਗ ਨਾਵਾਂ ਤੋਂ। ਅਤੇ ਜਦੋਂ ਉਹ ਚੀਜ਼ ਹਾਈਲਾਈਟ ਹੋਈ ਤਾਂ ਇਸ ਨੂੰ ਇਹ ਵੀ ਕਿਹਾ ਗਿਆ ਸੀ ਪਬਲਿਕ ਸਰਵਿਸ ਕਮਿਸ਼ਨ ਆਫ ਕੈਨੇਡਾ ਵੱਲੋਂ ਕਿ ਤੁਹਾਨੂੰ ਐਥਿਕਸ ਕੋਰਸ ਕਰਨਾ ਪੈਣਾ ਇੱਕ, ਅਤੇ ਇਹੋ ਜਿਹੇ ਰੈੱਡ ਫਲੈਗਸ ਹੋਣ ਦੇ ਬਾਵਜੂਦ ਇਹਨੂੰ ਨੇਟੋ ਭੇਜ ਦਿੱਤਾ ਜਾਂਦਾ। ਇੱਕ ਜਿਹੜੀ ਮੈਨੂੰ ਗੱਲ ਬੜੀ ਹੈਰਾਨ ਕਰਨ ਵਾਲੀ ਲੱਗੀ, ਜਦੋਂ ਇਹਨੇ ਕਿਹਾ ਵੀ ਮੈਨੂੰ ਇਹਨੇ ਆਪਣੀ ਇੱਕ ਐਪਲੀਕੇਸ਼ਨ 'ਚ ਲਿਖਤਾ ਸੀ ਵੀ ਇਹ PSPC ਨਾਲ ਕੰਮ ਕਰਦੀ ਸੀ, ਉੱਥੇ ਇਹਨੇ ਕੰਮ ਕਦੇ ਨਹੀਂ ਕੀਤਾ, ਪਬਲਿਕ ਸੇਫਟੀ ਐਂਡ ਪਬਲਿਕ ਸਰਵਿਸ ਐਂਡ ਪ੍ਰੋਕਿਓਰਮੈਂਟ ਕੈਨੇਡਾ, ਵੀ ਮੈਂ ਤੇ ਜੀ ਉਸ ਅਦਾਰੇ ਨਾਲ ਕੰਮ ਕੀਤਾ। ਜਦੋਂ ਦੇਖਿਆ ਗਿਆ ਦੀ ਬੈਕਗਰਾਊਂਡ ਚੈੱਕ ਹੋਈ ਵੀ PSPC ਦਾ ਤੁਸੀਂ ਕੰਮ ਹੀ ਨਹੀਂ ਕੀਤਾ, ਉਹ ਕਹਿੰਦੀ ਉਹ ਅੱਛਾ ਅੱਛਾ ਸੋਰੀ ਸੋਰੀ, ਕਹਿੰਦੀ ਮੇਰੀ ਅੰਗਰੇਜ਼ੀ ਕਮਜ਼ੋਰ ਆ, ਮੈਨੂੰ ਕਨਫਿਊਜ਼ਨ ਹੋ ਗਈ, ਮੈਂ ESDC ਨੂੰ PSPC ਸਮਝ ਲਿਆ।
ਜਿਵੇਂ ਵਿਜੇ ਜੀ ਕਹਿੰਦੇ ਮੈਂ ਫੋਕਸ ਨਿਊਜ਼ ਨਾਲ ਕੰਮ ਕਰਦਾ ਰਿਹਾ, ਅਤੇ ਵੀ ਉਹ ਕਹਿੰਦੇ ਅੱਛਾ ਨਹੀਂ ਕਨੈਕਟ ਐਫ
ਐਮ,
ਅੰਗਰੇਜ਼ੀ ਦੇ ਸ਼ਬਦ ਮੈਨੂੰ ਭੁਲੇਖਾ ਪੈ ਗਿਆ ਵੀ ਅੰਗਰੇਜ਼ੀ ਨਹੀਂ ਆਉਂਦੀ,
ਅੰਗਰੇਜ਼ੀ
ਨਹੀਂ ਆਉਂਦੀ, ਅਤੇ ਯੂਰਪ ਦੇ ਵਿੱਚ ਬ੍ਰਸਲਸ ਦੇ ਵਿੱਚ ਤੁਸੀਂ ਬੈਲਜੀਅਮ ਦੇ ਵਿੱਚ ਮੌਨਸ ਸ਼ਹਿਰ ਦੇ ਵਿੱਚ ਸ਼ੇਪ ਜਿਹੜਾ ਹੈੱਡਕੁਆਰਟਰਸ ਨੇ ਨੇਟੋ ਦੇ, ਉੱਥੇ ਤੁਹਾਨੂੰ ਜੋਬ ਕਿਵੇਂ ਮਿਲੀ,
ਉੱਥੇ ਕਿਵੇਂ ਪਹੁੰਚ ਗਏ? ਜੇ ਜੇ ਇਹਦੀ ਇਹ ਗੱਲ ਮੰਨੀ ਜਾਂਦੀ ਤਾਂ ਫਿਰ ਇਹ ਵੀ ਤਾਂ ਇੱਕ ਰੈੱਡ ਫਲੈਗ ਆ ਵੀ ਭਾਈ ਇਹਨੂੰ ਫਿਰ ਨੇਟੋ ਦੇ ਵਿੱਚ ਇਸ ਤਰ੍ਹਾਂ ਦੀ ਪੋਜੀਸ਼ਨ ਨਾ ਦਿੱਤੀ ਜਾਵੇ।
ਬਸ ਜਿਹੜੀਆਂ ਕੋਰਟ ਫਾਈਲਿੰਗਸ ਨੇ ਵਿਜੇ ਜੀ, ਉਹਨਾਂ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਈਵਨ ਜਿਹੜੀ ਸਟੈਟਿਸਟਿਕਸ ਕੈਨੇਡਾ ਦੇ ਵਿੱਚ ਇਹਨੇ ਜੋਬ ਹਾਸਲ ਕੀਤੀ, ਉਹਦੇ ਵਿੱਚ ਵੀ ਇਹਨੇ 2 ਅਰਜ਼ੀਆਂ ਲਗਾਈਆਂ ਸੀ,
ਉੱਥੇ ਵੀ 2 ਲਾਈਆਂ ਸੀ। ਸਟੈਟ ਕੈਨ ਨੇ ਜਦੋਂ ਦੇਖਿਆ ਉਹਦੇ ਸਿਸਟਮ ਨੇ ਦੋਨੋਂ ਅਰਜ਼ੀਆਂ ਨੂੰ ਆਈਡੈਂਟੀਫਾਈ ਕਰਕੇ ਕੰਸੋਲੀਡੇਟ ਕਰ ਲਿਆ।
ਹਾਂ, ਸੋ ਸਟੈਟ ਕੈਨ ਦਾ ਵਿੱਚ ਵੀ 2 ਅਰਜ਼ੀਆਂ, ਫਿਰ CBSA ਨੂੰ ਵੀ ਇਹਨੇ ਇਸੇ ਤਰ੍ਹਾਂ ਡਿਫਰੋਡ ਕਰਨ ਦੀ ਕੋਸ਼ਿਸ਼ ਕੀਤੀ, ਉਸ ਤੋਂ ਬਾਅਦ ਪਬਲਿਕ ਸਰਵਿਸ ਕਮਿਸ਼ਨ ਆਫ ਕੈਨੇਡਾ ਵੱਲੋਂ ਇਹਨੂੰ ਤਾਕੀਦ ਕੀਤੀ ਗਈ ਕਿ ਐਥਿਕਸ ਦਾ ਕੋਰਸ ਕਰੋ, ਪਲੱਸ ਜੇ ਤੁਸੀਂ ਕਿਤੇ ਹੋਰ ਜੋਬ ਅਪਲਾਈ ਕਰਦੇ ਹੋ ਪਹਿਲਾਂ ਸਾਨੂੰ ਹੈੱਡ ਨੋਟਿਸ ਦਿਓ, ਅਤੇ ਉਹ ਜੋਬ ਜੇ ਤੁਹਾਨੂੰ ਮਿਲ ਜਾਂਦੀ ਹੈ ਉਸ ਤੋਂ ਬਾਅਦ ਜਿਹੜੀ ਉੱਥੇ ਦੀ ਮੈਨੇਜਮੈਂਟ ਹੈ ਉਹਨਾਂ ਨੂੰ ਵੀ ਤੁਸੀਂ ਜਲਦ ਤੋਂ ਜਲਦ ਇਨਫੋਰਮ ਕਰੋ ਕਿ ਤੁਹਾਡੇ ਖਿਲਾਫ਼ ਇੱਦਾਂ ਪਹਿਲਾਂ ਕਾਰਵਾਈ ਹੋ ਚੁੱਕੀ ਹੈ। ਉਹਦੇ ਸਾਰੀ ਇਹ ਸਾਰੇ ਰੈੱਡ ਫਲੈਗਸ ਹੀ ਨੇ, ਅਤੇ ਇਹਨਾਂ ਦੇ ਬਾਵਜੂਦ ਇਹਨੂੰ ਅਸੀਂ ਆਪਣੇ ਰੈਪ੍ਰਜੈਂਟੇਟਿਵ ਵਜੋਂ ਭਾਵੇਂ ਕਿ ਇੰਟਰਨ ਦੀ ਪੋਜੀਸ਼ਨ ਦੇ ਵਿੱਚ ਹੀ, ਇੱਕ ਜਦੋਂ ਤੁਸੀਂ ਇੰਟਰਨੈਸ਼ਨਲ ਫੋਰਮ 'ਤੇ ਜਾ ਕੇ ਤੁਸੀਂ ਨੁਮਾਇੰਦਗੀ ਕਰਦੇ ਹੋ ਮੁਲਕ ਦੀ ਆਪਣੀ, ਅਤੇ ਇਹ ਉੱਥੇ ਤੱਕ ਪਹੁੰਚ ਕਿਵੇਂ ਗਈ? ਸੋ ਇਹਦੀ ਹੁਣ ਕੰਸਰਵੇਟਿਵਸ ਕਹਿ ਰਹੇ ਨੇ, ਅਤੇ ਕਮੇਟੀ ਨੇ ਵੀ ਸਾਂਝੇ ਤੌਰ 'ਤੇ ਮਤਾ ਪਾਸ ਕੀਤਾ, ਸਾਰੇ ਕਹਿ ਰਹੇ ਨੇ ਕਿ ਹੁਣ ਜਾਂਚ ਹੋਣੀ ਚਾਹੀਦੀ।
21 ਸਤੰਬਰ ਨੂੰ ਹਾਊਸ ਆਫ ਕਾਮਨਸ ਦੀ ਵਾਪਸੀ ਹੋਣੀ ਆ, ਸੈਸ਼ਨ ਸ਼ੁਰੂ ਹੋਣਾ, ਅਤੇ ਉਹ ਤੋਂ ਪਹਿਲਾਂ ਜਿਹੜੀ ਇਹ ਜਾਂਚ ਹੈ ਸ਼ੁਰੂ ਹੋ ਜਾਏਗੀ। ਸੋ ਅਗਲੇ ਮਹੀਨਿਆਂ ਦੇ ਵਿੱਚ ਇਸ ਬਾਰੇ ਅਪਡੇਟ ਆਏਗੀ। ਇਹ ਤਾਂ ਬਸ ਇੱਕ ਅਧਿਕਾਰੀ ਆ ਜਿਹਦੇ ਬਾਰੇ ਪਤਾ ਲੱਗ ਗਿਆ। ਹੁਣ ਸਵਾਲ ਇਹੀ ਹੁੰਦਾ ਨਾ, ਜਦੋਂ ਕਦੀ ਕੋਈ ਇੱਕ ਇਹੋ ਜਿਹਾ ਫੜਿਆ ਜਾਂਦਾ ਫਿਰ ਬਾਕੀ ਹੋਰ ਅਜਿਹੇ ਕਿੰਨੇ ਹੋਣਗੇ? ਅਸੀਂ ਆਪਣੇ ਇਮੀਗ੍ਰੇਸ਼ਨ ਸਿਸਟਮ ਨੂੰ ਲੈ ਕੇ ਕਈ ਵਾਰ ਗੱਲ ਕਰਦੇ ਹਾਂ ਵੀ ਕਿਸੇ ਨੂੰ ਵੀ ਦਾਖਲਾ ਦੇ ਦਿੱਤਾ, ਕਿਸੇ ਨੂੰ ਵੀ ਕੈਨੇਡਾ ਆਉਣ ਦੀ ਇਜਾਜ਼ਤ ਦੇ ਦਿੱਤੀ, ਕੋਈ ਪ੍ਰੋਪਰ ਪੁਣਛਾਣ ਨਹੀਂ ਕੀਤੀ ਗਈ। ਸੋ ਇਹ ਕੰਮ ਤਾਂ ਕੀ ਫਿਰ ਅਕਰੋਸ ਵੇਰੀਅਸ ਡਿਪਾਰਟਮੈਂਟਸ ਅਲੱਗ ਅਲੱਗ ਹਿਸਾਬ ਨਾਲ ਹੋ ਰਿਹਾ? ਸਰਕਾਰੀ ਨੌਕਰੀਆਂ 'ਤੇ ਜਿਹੜੀਆਂ ਕਈ ਬਹੁਤ ਅਹਿਮ ਕਰੂਸ਼ੀਅਲ ਪੋਜੀਸ਼ਨਸ ਨੇ ਜਾਂ ਕਿਹੜੇ ਜਿਹੜੇ ਬਹੁਤ ਕਰੂਸ਼ੀਅਲ ਮਹਿਕਮੇ ਨੇ, ਉੱਥੇ ਕਿਸੇ ਨੂੰ ਵੀ ਭਰਤੀ ਕੀਤਾ ਜਾ ਰਿਹਾ?
ਸੋ ਹੁਣ ਇਹ ਪੂਰੀ ਜਾਂਚ ਹੋਏਗੀ ਕਿ ਜਿਹੜੇ ਸਾਡੇ ਬੈਕਗਰਾਊਂਡ ਸਕਰੀਨਿੰਗ ਹੈ, ਜੋ ਬੈਕਗਰਾਊਂਡ ਚੈੱਕਸ ਨੇ, ਵੀ ਕੀ ਉਸ ਪ੍ਰੋਟੋਕਾਲ ਦੇ ਵਿੱਚ ਸੁਧਾਰ ਕਰਨ ਦੀ ਲੋੜ ਹੈ।
ਗੱਲ ਦੇਖੋ, ਟਰੱਕਿੰਗ ਸੈਕਟਰ ਨਾਲ ਜੁੜੀਆਂ ਕਿੰਨੀਆਂ ਖਬਰਾਂ ਅੱਜ ਕੱਲ੍ਹ ਆ ਰਹੀਆਂ ਕਿ ਜੀ ਫਲਾਨਾ ਸੂਬਾ ਕਹਿੰਦਾ ਅਸੀਂ ਜੀ ਆਪਣੀਆਂ ਰਿਕੁਆਇਰਮੈਂਟ ਸਖਤ ਕਰਨੀ ਆ, ਕਿਤੇ ਗੱਲ ਕੀਤੀ ਜਾ ਰਹੀ ਹੈ ਕਿ ਜੀ ਇੱਥੇ ਫਰੋਡ ਹੋ ਰਿਹਾ, ਜਿਸ ਹਿਸਾਬ ਨਾਲ ਲਾਇਸੈਂਸ ਦਿੱਤੇ ਜਾ ਰਹੇ ਆ, ਵੀ ਕੋਈ ਕੈਨੇਡਾ ਦੇ ਵਿੱਚ ਆ ਕੇ ਬਾਹਰੋਂ ਟਰੱਕ ਦਾ ਲਾਇਸੈਂਸ ਲੈ ਸਕੇ, ਉਸ ਤੋਂ ਪਹਿਲਾਂ ਇਹ ਸ਼ਰਤ ਹੋਵੇ ਵੀ ਕੈਨੇਡਾ 'ਚ ਤੁਹਾਡੇ ਕੋਲ ਡਰਾਈਵਿੰਗ ਐਕਸਪੀਰੀਅੰਸ ਹੋਣਾ ਚਾਹੀਦਾ। ਇਹ ਨਾ ਹੋਵੇ ਵੀ ਤੁਸੀਂ ਸਿੱਧੇ ਬਾਹਰੋਂ ਆ ਕੇ ਇੱਥੇ ਡਰਾਈਵਿੰਗ, ਦੁਬਈ ਦੇ ਵਿੱਚ ਜਿਹੜਾ ਟਰੱਕ ਚਲਾ ਕੇ ਆਇਆ ਬੰਦਾ, ਹੁਣ ਇੱਕ ਇਹ ਗੱਲ ਚੱਲ ਰਹੀ ਹੈ ਨਾ, ਮੰਨ ਲਓ ਜੇ ਉਹਨੇ ਇੱਥੇ ਅਲਬਰਟਾ ਜਾ ਕੇ ਟਰੱਕ ਚਲਾਉਣਾ, ਐਲਬਰਟਾ 'ਚ ਬਸ ਜੀ ਜਿਹੋ ਜਿਹਾ ਮੌਸਮ ਆ, ਦੁਬਈ ਵਾਲਿਆਂ ਨੇ ਤਾਂ ਕਦੇ ਦੇਖਿਆ ਨਹੀਂ ਉੱਦਾਂ ਦਾ ਮੌਸਮ।
ਅਤੇ ਈਵਨ ਵਿਜੇ ਜੀ
ਵੀ ਤੁਹਾਡੇ ਕੋਲ ਜਨਰਲ ਡਰਾਈਵਿੰਗ ਦਾ, ਵੀ ਸਿਰਫ ਕਾਰ ਕੂਰ ਚਲਾਉਣ ਦਾ ਹੀ ਇੱਥੇ ਪਹਿਲਾਂ 2 ਸਾਲ ਦਾ ਐਕਸਪੀਰੀਅੰਸ ਹੋਵੇ, ਤਾਂ ਕਿ ਤੁਹਾਨੂੰ ਪਤਾ ਹੋਵੇ ਕਿ ਰੋਡ ਕੰਡੀਸ਼ਨ ਕਿਹੋ ਜਿਹੀਆਂ ਹੋ ਜਾਂਦੀਆਂ ਨੇ, ਇਸ ਤੋਂ ਪਹਿਲਾਂ ਕਿ ਤੁਹਾਨੂੰ ਕਮਰਸ਼ੀਅਲ ਲਾਇਸੈਂਸ ਮਿਲ ਸਕੇ।
ਅਤੇ ਇਹ ਆਪਣੇ ਆਪ ਦੇ ਵਿੱਚ ਇੱਕ ਵੈਸੇ ਹੈਰਾਨ ਕਰਨ ਵਾਲੀ ਗੱਲ ਵੀ ਹੈ ਕਿ ਅਲਬਰਟਾ ਦੇ ਵਿੱਚ ਅਜੇ ਤੱਕ ਇੱਦਾਂ ਦੀ ਕੋਈ ਰਿਸਟ੍ਰਿਕਸ਼ਨ ਹੈ ਹੀ ਨਹੀਂ,
ਅਲਬਰਟਾ 'ਚ ਹੈ ਨਹੀਂ,
ਸੋ ਦੇ ਆਰ ਸਟਿਲ ਕੰਸਿਡਰਿੰਗ ਇਟ।
ਹਾਂ,
ਸੋ ਫਾਲ ਸੈਸ਼ਨ ਦੇ ਵਿੱਚ ਉਹ ਕਹਿੰਦੇ ਕਿ ਅਸੀਂ ਜਿਹੜੇ ਰੋਡ ਸੇਫਟੀ ਬਾਰੇ ਡਿਸਕਸ਼ਨ ਕਰਨੀ ਹੈ ਉਹਦੇ ਵਿੱਚ ਮੇ ਬੀ ਅਸੀਂ ਇਹ ਰਿਸਟ੍ਰਿਕਸ਼ਨ ਨਵੀਂ ਐਡ ਕਰ ਸਕਦੇ ਹਾਂ।
ਹਾਂ, ਜੇ ਕੋਈ ਅਲਬਰਟਾ ਦੇ ਵਿੱਚ ਕੋਈ 16 ਸਾਲਾਂ ਦਾ ਡਰਾਈਵਰ ਆ, ਉਹਨੂੰ 2 ਸਾਲ ਵੇਟ ਕਰਨੀ ਪੈਂਦੀ ਹੈ ਕਲਾਸ 1 ਲਾਇਸੈਂਸ ਲੈਣ ਦੇ ਵਾਸਤੇ, ਪਰ ਜੇ ਤੁਸੀਂ ਬਾਹਰੋਂ ਆਉਂਦੇ ਹੋ ਅਤੇ ਤੁਸੀਂ ਆਪਣਾ ਉੱਥੋਂ ਦਾ ਐਕਸਪੀਰੀਅੰਸ ਸ਼ੋਅ ਕਰ ਦਿੰਦੇ ਹੋ, ਫਿਰ ਤੁਹਾਨੂੰ ਤੁਸੀਂ ਰਾਈਟ ਵੇ ਕਲਾਸ 1 ਦਾ ਟੈਸਟ ਦੇ ਕੇ ਤੁਸੀਂ ਅੱਗੇ ਆਪਣਾ ਜਿਹੜਾ ਸ਼ੁਰੂ ਕਰ ਸਕਦੇ ਹੋ ਟ੍ਰੇਨਿੰਗ ਪ੍ਰੋਗਰਾਮ।
ਜਾਂ ਸੋ ਬਾਕੀ ਵੀ ਜਿਹੜੀ ਅਲਬਰਟਾ ਦੇ ਵਿੱਚ ਜਿਹੜੀ ਉਹ ਗੱਲ ਉਹ 'ਚ ਇੱਕ ਇੰਟਰਸਟਿੰਗ ਗੱਲ ਇਹ ਵੀ ਹੈ ਕਿ ਉਹ ਕਹਿ ਰਹੇ ਨੇ ਕਿ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਡਰਾਈਵਰਸ ਵੀ ਉਹ ਟਰੱਕ ਡਰਾਈਵਰ ਬਣਨ, ਕਮਰਸ਼ਲ ਡਰਾਈਵਰਸ ਬਣਨ, ਉਸ ਤੋਂ ਪਹਿਲਾਂ ਉਹ ਅਲਬਰਟਾ ਦੇ 4 ਸੀਜ਼ਨਸ ਦੇ ਨਾਲ ਵਾਕਫ ਹੋ ਜਾਣ। ਪਰ ਨਾਲ ਉਹ ਕਹਿ ਰਹੇ ਨੇ ਅਸੀਂ ਇਹ ਵੀ ਸੋਚਦੇ ਹਾਂ ਕਿ ਵੀ ਬਾਕੀ ਸੂਬਿਆਂ ਦੇ ਵਿੱਚ ਜਿਹੜਾ ਡਰਾਈਵਿੰਗ ਐਕਸਪੀਰੀਅੰਸ ਆ ਕਿ ਉਹਨੂੰ ਫੈਕਟਰ ਇਨ ਕਰਨਾ ਕਿ ਨਹੀਂ,
ਫਿਰ ਉਹੀ ਗੱਲ,
ਜੇ ਉਹਨੂੰ ਫੈਕਟਰ ਇਨ ਕਰੋਗੇ ਦੈਨ ਦਾ ਹੋਲ ਪਰਪਸ ਇਜ਼ ਡਿਫੀਟਡ। ਜੇ ਤੁਸੀਂ ਇਕੱਲਾ ਅਲਬਰਟਾ ਦਾ ਹੀ ਰੋਡ ਐਕਸਪੀਰੀਅੰਸ ਮੰਗੋਗੇ, ਫਿਰ ਜਿਹੜੀਆਂ ਟਰੱਕਿੰਗ ਐਸੋਸੀਏਸ਼ਨਸ ਨੇ ਉਹ ਕਹਿਣਗੀਆਂ ਜੀ ਸਾਨੂੰ ਤਾਂ ਜੀ ਫਿਰ ਵਰਕਰ ਨਹੀਂ ਮਿਲਣੇ,
ਫਿਰ
ਇਹ ਤਾਂ ਇੱਕ ਬੈਰੀਅਰ ਕ੍ਰੀਏਟ ਕਰ,
ਬੈਰੀਅਰ ਕ੍ਰੀਏਟ ਆ। ਫਿਰ ਦੂਜੀ ਗੱਲ ਇਹ ਆ ਕਿ ਜੇ ਤੁਸੀਂ ਚਲੋ ਦੂਜੇ ਸੂਬਿਆਂ ਦਾ, ਜੇ ਤੁਸੀਂ ਰੋਡ ਐਕਸਪੀਰੀਅੰਸ ਨਹੀਂ ਮੰਨਦੇ ਕਿ ਦੂਜੇ ਸੂਬਿਆਂ ਦਾ ਲਾਇਸੈਂਸ ਮੰਨੋਗੇ, ਫਿਰ ਦੂਜੇ ਸੂਬਿਆਂ ਜਾ ਕੇ ਲਾਇਸੈਂਸ ਲੈ ਕੇ ਲੋਕ ਅਲਬਰਟਾ 'ਚ ਕੰਮ ਕਰਨਾ ਸ਼ੁਰੂ। ਸੋ ਤਾਂ ਹੀ ਇੱਕ ਪ੍ਰੋਬਲਮ ਇਹ ਹੈ ਕਿ ਇੱਕ ਨੈਸ਼ਨਲ ਪਾਲਿਸੀ ਹੋਣੀ ਜ਼ਰੂਰੀ ਹੈ ਟਰੈਕਿੰਗ ਬਾਰੇ। ਆਫਕੋਰਸ ਅਲਬਰਟਾ ਦੇ ਵਿੱਚ ਜਿਹੜੀਆਂ ਰੋਡ ਕੰਡੀਸ਼ਨਸ ਨੇ ਉਹ BC ਦੇ ਕੁਝ ਇਲਾਕਿਆਂ ਨਾਲੋਂ ਵੱਖਰੀਆਂ ਹੋ ਜਾਂਦੀਆਂ ਨੇ। ਇੱਦਾਂ ਨਹੀਂ ਹੈ ਨਾ ਵੀ BC ਦੇ ਵਿੱਚ ਕਿਤੇ ਬਰਫ਼ ਹੀ ਨਹੀਂ ਪੈਂਦੀ, ਜਾਂ ਮੈਨੀਟੋਬਾ ਜਾਂ ਸਸਕੈਚੂਨ 'ਚ ਬਰਫ਼ ਨਹੀਂ ਪੈਂਦੀ, ਸਾਰਾ ਕੈਨੇਡਾ ਦਾ ਬਰਫ਼ ਨਾਲ ਢੱਕਿਆ ਹੁੰਦਾ ਮੋਸਟ ਆਫ ਦ ਕੰਟਰੀ ਜਦੋਂ ਵਿੰਟਰ ਮੰਥਸ ਹੁੰਦੇ ਆ। ਸੋ ਜਿਹੜੀ ਟਰੱਕਿੰਗ ਇੰਡਸਟਰੀ ਵੀ ਹੈਗੀ ਹੈ ਇਹਦੇ ਵਿੱਚ ਵੀ ਨੈਸ਼ਨਲ ਪਾਲਿਸੀ ਦੀ ਜਿਹੜੀ ਮੰਗ ਆ ਉਹ ਕੋਈ ਗੈਰ ਵਾਜਬ ਮੰਗ ਨਹੀਂ ਹੈ, ਕਿਉਂਕਿ ਪੈਚ ਵਰਕ ਹੈ ਜਿਹੜਾ ਕੈਨੇਡਾ ਦੇ ਵਿੱਚ ਇਸ ਵੇਲੇ ਉਹ ਸਭ ਤੋਂ ਵੱਡੀ ਪ੍ਰੋਬਲਮ ਬਣੀ ਹੋਈ।
ਬਿਲਕੁਲ,
ਬਸ ਵੀ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ।
ਸਭ ਤੋਂ ਵੱਡੀ ਪ੍ਰੋਬਲਮ ਵੈਸੇ ਡੋਨਲਡ ਟਰੰਪ ਬਣਿਆ ਹੋਇਆ
ਸਭ ਤੋਂ, ਹਾਂ ਕਿਤੇ ਉਹ ਟਰੰਪ, ਕਿਤੇ ਉਹ ਸਮੱਸਿਆ, ਕਿਤੇ ਸਹੂਲਤ ਵੀ ਆ।
ਪੈਚ ਵਰਕ ਛੋਟੀ ਜਿਹੀ ਗੱਲ ਹੈ, ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰ।
ਪੈਚ ਵਰਕ ਟਰੰਪ ਦੇ ਹੇਅਰ ਸਟਾਈਲ ਬਾਰੇ ਗੱਲ ਕਰ ਰਹੇ ਤੁਸੀਂ?
ਨਹੀਂ, ਆਈ ਡਿਡਨਟ ਸੇ ਦੈਟ। Thank you, Vijayji.
Samadhani,
have a very nice rest of the show.
Yeah, you have a nice rest of the day. Shami to anu sunde hain.
Kal gal karde hain ji, 19 August wali deadline de paar.
Yeah, dekho ki banda. Ho sakda hai aj vaise jab tak tusi shami on air hona.
Ji ji.
Odon tak nivtara ho jana.
But regardless, apni gal ta hun deadline de paar hi
hoegi. Us to paar hi hoegi. Ji, Vasuri. Bahut bahut dhanyawad.
Thank you very much.